ਸਤਨਾਮ ਸ੍ਰੀ ਵਾਹਿਗੁਰੂ ਹੇ ਰਵ ਹੇ ਸਸ ਹੇ ਕਰਣਾ ਨਿਭ ਮੇਰੀ ਅਵੈ ਬੇਨਤੀ ਸੁਣ ਲੀਜੈ ਔਰ ਨਾ ਮਾਗ ਤੁਮ ਤੇ ਸੱਚ ਚਾਹਤ ਹਾਂ ਜਿਤ ਮੈਂ ਸੋਈ ਕੀਜੈ ਸ਼ਾਸਤਰ ਆਤਮੀ ਰਣ ਪੁੱਤਰ ਸੰਤ ਸਹਾਇ ਸਦਾ ਜਗਮਾਨ ਕਿਰਪਾ ਕਰ ਸ਼ਾਮ ਇਹ ਵਰ ਦੀਜੈ ਜਪੋ ਖਾਲਸਾ ਜੀ ਤੁਸੀਂ ਜਾਗ ਦੀਜੋ ਜਪੋ ਖਾਲਸਾ ਜੀ ਤੁਸੀਂ ਜਾਗ
ਆਹ ਜੋ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਉਸੇ ਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖ ਕੋਈ ਸਰੀਰ ਦਾ ਨਾਮ ਨਹੀਂ ਹੈ, ਗੁਰਮੁਖ ਤਾਂ ਉਸ ਨੂੰ ਕਹਿੰਦੇ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਚੱਲੇ, ਉਹਨੂੰ ਗੁਰਮੁਖ ਕਿਹਾ ਜਾਂਦਾ। ਇਸ ਤਰ੍ਹਾਂ ਤਿਆਗ ਮਾਰਗ ਹੈ, ਪਰਮੇਸ਼ਵਰ ਦੀ ਬੰਦਗੀ ਕਰਨੀ ਹੈ। ਆਈ ਤਿਆਗ ਮਾਰਗ ਜੀ ਨੇ ਘਰ ਛੱਡ ਦਿੱਤਾ, ਸਭ ਕੁਛ ਬਣ ਗਿਆ, ਨਹੀਂ। ਚਾਰ ਮਜ਼ਲਾਂ ਨੇ ਸੀਗੇ ਹਰ ਇੱਕ ਮਜ਼ਬ ਦੀਆਂ, ਸ਼ਰੀਅਤ ਹੈ, ਤਰੀਕਤ ਹੈ, ਮਾਰਫਤ ਹੈ, ਹਕੀਕਤ ਹੈ। ਹੌਲੀ ਹੌਲੀ ਇਸਨੇ ਇਹਨਾਂ ਮਜ਼ਲਾਂ ਨੂੰ ਛੱਡਦੇ ਹੋਇਆ ਆਪੋ ਆਪਣੇ ਮਤ ਅਨੁਸਾਰ, ਹਕੀਕਤ ਕਹਿੰਦੀ ਨੇ ਰੱਬ ਦਾ ਦੇਸ਼ ਹੈ ਜਿੱਥੇ, ਉੱਥੇ ਇਸਨੇ ਪਹੁੰਚਣਾ। ਹੌਲੀ ਹੌਲੀ ਚਾਹੇ ਤਿਆਗੀ ਹੈ ਚਾਹੇ ਗ੍ਰਸਤੀ ਹੈ, ਗ੍ਰਸਤੀ ਦਾ ਵੀ ਫਰਜ਼ ਹੈ ਪਰਮੇਸ਼ਵਰ ਨੂੰ ਮਿਲੇ, ਤਿਆਗੀ ਦਾ ਵੀ ਫਰਜ਼ ਹੈ ਪਰਮੇਸ਼ਵਰ ਨੂੰ ਮਿਲੇ। ਉਹ ਮਿਲੇਗਾ ਕਦ ਪਰਮੇਸ਼ਵਰ ਨੂੰ, ਜਦ ਮਨੁੱਖਾਂ ਦੇ ਪ੍ਰਾਪਤ ਹੋਵੇ ਜੀ। ਦੁਨੀਆਂ ਤਾਂ ਹੋਰ ਵੀ ਇੱਕ ਘੱਟ 84 ਲੱਖ ਜੀਵ ਹੈ, ਉਹਨਾਂ ਦੇ ਗੇਟ ਬੰਦ ਨੇ। ਜਿੰਨਾ ਚਿਰ ਗੇਟ ਬੰਦ ਹੈ ਤਾਂ ਅੰਦਰਲੀ ਚੀਜ਼ ਹੈ ਜਿਹੜੀ ਬਾਹਰ ਨਹੀਂ ਆ ਸਕਦੀ। ਜਿਹੜਾ ਮਨੁੱਖਾ ਸਰੀਰ ਹੈ ਨਾ, ਇਹ ਦਰਵਾਜ਼ਾ ਖੁੱਲ੍ਹਾ ਹੈ, ਸਰੀਰ ਰੂਪੀ ਦਰਵਾਜ਼ੇ ਦੁਆਰਾ ਇਹ ਪਰਮੇਸ਼ਰ ਦੇ ਵਿੱਚ ਮਿਲ ਸਕਦਾ। ਨਾ ਮਿਲਣਾ ਇਹਦੀ ਗਲਤੀ ਹੈ, ਤੂੰ ਮਿਲ ਸਕਦਾ। ਗੁਰੂ ਸਾਹਿਬ ਨੇ ਇਹਨੂੰ ਖੁੱਲ੍ਹ ਦਿੱਤੀ ਹੈ ਇਨਸਾਨ, ਤੂੰ ਕਿਤੇ ਰਹਿ ਤੇ ਗੁਰੂ ਵਾਲਾ ਬਣ ਜਾ। ਗੁਰੂ ਵਾਲਾ ਬਣ ਕੇ ਜੋ ਗੁਰੂ ਦੀ ਹਦਾਇਤ ਹੈ ਤੈਨੂੰ, ਉਹਦੇ ਤੇ ਚੱਲਣਾ ਸ਼ੁਰੂ ਕਰ ਦੇ। ਜਾਂ ਤੇਰਾ ਮਨੁੱਖਾ ਦੇ ਧਾਰਾ ਸਫਲਾ ਹੋ ਜਾਵੇਗਾ, ਅਗਰ ਨਹੀਂ ਚੱਲੇਗਾ ਤਾਂ ਫਿਰ ਤਰਜੁਨੀਆਂ ਦੇ ਵਿੱਚ ਜਾਣਾ ਪਵੇਗਾ। ਜੋ ਗੁਰੂ ਸਾਹਿਬ ਨੇ ਲਿਖਿਆ, ਕਈ ਜਨਮ ਪਏ ਕੀਟ ਪਤੰਗਾ, ਇੱਕ ਜਨਮ ਨਹੀਂ ਦੱਸਿਆ ਹੈ। ਹੁਣ ਆਪਾਂ ਚੱਲੇ ਤਾਂ ਸੱਤ ਯੁਗ ਤੋਂ, ਹੁਣ ਕਾਲ ਯੁਗ ਆ ਗਿਆ, ਦੇਖ ਲਓ ਕਿੰਨੇ ਕੁ ਜਨਮ ਧਾਰੇ ਹੋਣਗੇ। ਇਹ 100 ਸਾਲ ਦੀ ਉਮਰ ਹੈ ਸਰੀਰ ਦੀ, ਸੱਤ ਯੁਗ ਦੇ ਵਿੱਚ 1 ਲੱਖ ਵਰਸ ਦੀ ਸੀ, ਤ੍ਰੇਤੇ ਦੇ ਵਿੱਚ 10,000 ਦੀ, ਦੁਆਪਰ ਚ 1,000 ਵਰਸ ਦੀ ਉਮਰ, 100 ਸਾਲ ਦੀ ਹੈ ਸਿਰਫ ਬਸ। ਜਿਹੜਾ ਇਹਦੇ ਵਿੱਚ ਹਰਕਤ ਦਿੰਦਾ, ਜਿਹਨੂੰ ਜੀਵ ਕਹਿੰਦੇ ਨੇ, ਆਤਮਾ ਵੀ ਕਹਿੰਦੇ ਨੇ, ਰੂਹ ਵੀ ਕਹਿੰਦੇ ਨੇ, ਸੋਲ ਔਰ ਜੀਵ ਆਤਮਾ ਵੀ ਉਸਨੂੰ ਕਹਿੰਦੇ ਨੇ, ਉਹ ਮਰਦਾ ਨਹੀਂ ਹੈ। ਬੋਡੀ ਮਰਦੀ ਹੈ, ਸੋਲ ਨਹੀਂ ਮਰਦਾ ਹੈ। ਔਰ ਇਸੇ ਤਰ੍ਹਾਂ ਇਹ ਹੋਰ ਦੁਨੀ ਚ ਚਲਿਆ ਜਾਂਦਾ। ਹੁਣ ਆਪਾਂ ਖਬਰ ਨਹੀਂ ਕਿੰਨੇ ਕੁ ਜਨਮ ਕਾਲ ਯੁਗ ਦੇ ਵਿੱਚ ਧਾਰ ਚੁੱਕੇ ਹਾਂ। ਕਈ ਅਜਿਹੀਆਂ ਜੂਨੀਆਂ ਵੀ ਨੇ ਜਿਹਨਾਂ ਦੇ 4-5 ਦਿਨ ਦੀ ਉਮਰ ਹੈ ਜਾਂ 1 ਦਿਨ ਦੀ ਉਮਰ ਹੈ, ਇਸੇ ਵੀ ਹੈਗੇ। ਜੈਸੇ ਸਾਉਣ ਦੇ ਮਹੀਨੇ ਆਪਾਂ ਘੁਮਾਰਾਂ ਦੀਆਂ ਢੇਰੀਆਂ ਲੱਗੀਆਂ ਹੋਈਆਂ ਦੇਖਦੇ ਨੇ, ਘੁਮਾਰ ਜਿਹੜੇ ਬਸ ਉਹ ਸਵੇਰ ਨੂੰ ਹੁੰਦੇ ਨਹੀਂ ਹਨ। ਜੀਵ ਆਤਮਾ ਤਾਂ ਉਹਨਾਂ ਚ ਵੀ ਆਪਣੇ ਵਾਲਾ ਹੀ ਹੈ। ਇਸ ਤਰ੍ਹਾਂ ਦੱਸਿਆ ਵੀ 100 ਸਾਲ ਦੀ ਉਮਰ ਹੈ ਇੱਕ ਇਨਸਾਨ ਦੀ, ਕਲ ਯੁਗ ਚ 6,000 ਕਲਯੁਗ ਬੀਤ ਚੁੱਕਿਆ। ਇਹ ਯੁੱਗਾਂ ਦੀਆਂ ਵੀ ਉਮਰਾਂ ਨੇ, ਇਸੇ ਤਰ੍ਹਾਂ ਸਰੀਰ ਦੀ ਵੀ ਉਮਰ ਹੈ, ਪਰ ਉਹ ਜੀਵ ਆਤਮਾ ਦੀ ਉਮਰ ਨਹੀਂ ਹੈ। ਹਾਂ, ਪਰਮੇਸ਼ਰ ਦੇ ਵਿੱਚ ਭੇਦ ਹੋ ਜਾਵੇਗਾ ਨਾ, ਫਿਰ ਉਹ ਜੂਨੀ ਨਹੀਂ ਧਾਰੇਗਾ। ਜੂਨੀਆਂ ਉਨਾ ਚਿਰ ਹੀ ਧਾਰਦਾ ਜਿੰਨਾ ਚਿਰ ਪਰਮੇਸ਼ਰ ਤੋਂ ਦੂਰ ਹੈ, ਇਹ ਪਰਮੇਸ਼ਰ ਤੋਂ ਵਿਛੜਿਆ ਹੈ ਉਨਾ ਚਿਰ ਜੂਨੀਆਂ ਧਾਰੇਗਾ। ਜਿਸ ਤਰ੍ਹਾਂ ਥੋੜਾ ਪਾਣੀ ਦਰਿਆ ਤੋਂ ਲਹਿਦਾ ਹੋ ਜਾਵੇ, ਉਹਦੇ ਵਿੱਚ ਦੂਸ਼ਣ ਪੈਦਾ ਹੋ ਜਾਂਦੇ ਨੇ, ਬਦਬੋ ਬਣ ਲੱਗ ਜਾਂਦੀ ਹੈ। ਜਿੰਨਾ ਚਿਰ ਉਸ ਦਰਿਆ ਦੇ ਵਿੱਚ ਨਹੀਂ ਮਿਲਦਾ, ਉਨਾ ਚਿਰ ਉਹਦਾ ਅੱਡਪਣਾ ਔਰ ਦੂਸ਼ਣਪਣਾ ਦੂਰ ਨਹੀਂ ਹੋਵੇਗਾ। ਕਈ ਜਨ ਪੈ ਕੀਟ ਪਤੰਗਾ, ਕਈ ਜਨ ਗਜ ਮੀਰ ਕਰੂੰਗਾ, ਕਈ ਜਨ ਪੰਖੀ ਸਰਪ ਹੋ, ਕਈ ਜਨਮ ਹੈਵਰ ਵਿਖ ਜੋ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲੇ ਦੇਸ਼ ਜਰੀਆ ਜੀ। ਇਹ ਜਿਹੜਾ ਤੈਨੂੰ ਸਰੀਰ ਦਿੱਤਾ ਨਾ ਪਰਮੇਸ਼ੁਰ ਨੂੰ ਮਿਲਣ ਵਾਸਤੇ, ਜਿਹਨੇ ਦਿੱਤਾ ਉਹਨੇ ਲਾ ਲੈਣਾ ਇਹਦੇ ਵਾਸਤੇ। ਇਹ ਤੇਰੇ ਹੱਥ ਚੋਂ ਨਿਕਲ ਜਾਣੀਆਂ ਮੂਲਕ ਚੀਜ਼, ਫਿਰ ਜਾਂ ਤਾਂ ਪਦਾਰਥ ਹੀ ਕਮਾਉਣਾ ਤੂੰ, ਜਿਹੜੀ ਇਹ ਵਸਤੂ ਅਸਲੀ ਚ ਉਹ ਤਾਂ ਛੱਡ ਦਿੱਤੀ, ਤਾਂ ਇੱਕ ਮੁੱਖ ਫੜ ਜਾਂਦਾ, ਇੱਕ ਗਾਉਣ ਫੜ ਜਾਂਦਾ। ਗਾਉਣ ਨੂੰ ਤਾਂ ਅੱਗੇ ਰੱਖ ਲਿਆ, ਮੁੱਖ ਫੜ ਦਿੱਤੀ, ਜਿਹੜਾ ਤੇਰਾ ਪਰਮੇਸ਼ੁਰ ਨੂੰ ਮਿਲਣਾ ਨੂੰ ਤਾਂ ਪਿੱਛੇ ਕਰ ਦਿੱਤਾ। ਇਸ ਗੱਲ 'ਤੇ ਫੜੇ ਤਾਂ ਨਹੀਂ, ਤਰਜੁੰਦਿਆਂ ਦੇ ਵਿੱਚ ਫਿਰਨਾ ਪਵੇਗਾ ਨਾ। ਆਹ ਮਨੁੱਖਾਂ ਦੇ ਗੁਰੂ ਆ ਗੁਰਮੁਖ, ਜਾਵੇ ਗੁਰੂ ਵਾਲਾ ਬਣ ਜਾਵੇਗਾ ਨਾ, ਫਿਰ ਗੁਰੂ ਇਸ ਨੂੰ ਕਿਸੇ ਰਸਤੇ ਪਾਵੇਗਾ। ਬਗੈਰ ਰਸਤੇ ਤੋਂ ਤਾਂ ਆਦਮੀ ਆਪਣੀ ਮਜ਼ਲ ਮਸੂਰ ਤੇ ਪਹੁੰਚ ਹੀ ਨਹੀਂ ਸਕਦਾ। ਹੁਣ ਜਿਹਨੇ ਐਮਏ ਦੀ ਡਿਗਰੀ ਲੈਣੀ ਆ, ਉਹ ਕਾਲਜ ਦੇ ਵਿੱਚ ਜਾਵੇਗਾ, ਫੀਸ ਦੇਵੇਗਾ, ਰੋਜ਼ ਹਾਜ਼ਰੀ ਲਗਾਵੇਗਾ। ਜੇ ਕਹੇ ਮੈਂ ਇੱਕ ਦਿਨ ਜਾ ਕੇ ਫਿਰ ਐਮਏ ਦੀ ਡਿਗਰੀ ਲੈ ਆਉਂਗਾ, ਲੈ ਸਕਦਾ ਨਹੀਂ ਲੈ ਸਕਦਾ। ਜਿਵੇਂ ਅਸੂਲ ਆ ਉਸੇ ਤਰ੍ਹਾਂ ਹੀ ਵਰਤ ਜਾਊਂਗਾ। ਉਹਨੇ ਦੱਸਿਆ ਅਸੂਲ ਤੋਂ ਬਗੈਰ ਕੁਛ ਨਹੀਂ ਬਣੇਗਾ। ਮਨੁੱਖਾ ਜਿਹੜਾ ਫਰਜ਼ ਆ ਪਰਮੇਸ਼ੁਰ ਨੂੰ ਮਿਲੇ, ਜੇ ਨਹੀਂ ਮਿਲੇਗਾ ਤਾਂ ਇੱਧਰ ਦੁਨੀਆਂ ਦੇ ਵਿੱਚ ਚਲਿਆ ਜਾਵੇਗਾ। ਜਿੱਥੋਂ ਹੁਣ ਆਏ ਆਪਾਂ, ਹੁਣ ਆਪਾਂ ਨੂੰ ਪਤਾ ਵੀ ਫਲਾਣੇ ਪਿਛਲੇ ਜਨਮ ਦੇ ਵਿੱਚ ਅਸੀਂ ਰਾਜੇ ਸਾਂ, ਪਤਾ ਕਿਸੇ ਨੂੰ? ਜਾਂ ਆਉਣ ਵਾਲੇ ਜਿਹੜਾ ਅੱਗੇ ਜਨਮ ਆਉਣਾ ਉਹਦੇ ਵਿੱਚ ਅਸੀਂ ਕੀ ਕੋਈ ਰਾਜੇ ਬਣ ਜਾਵਾਂਗੇ, ਕੋਈ ਪਤਾ ਨਹੀਂ ਹੈ। ਹਾਂ ਗੁਰੂ ਆ ਸਰਵਗ, ਖੋਲਦੇ ਥੋੜ੍ਹਾ ਜਿਹਾ, ਗੁਰੂ ਆ ਸਰਵਗ, ਗੁਰੂ ਨੂੰ ਪਤਾ ਕਿੱਥੋਂ ਆਇਆ ਇਹ, ਕਿਹੜਾ ਕੀਤਾ ਨਾ ਸਭ ਕੁਛ। ਗੁਰੂ ਨੂੰ ਇਹ ਵੀ ਪਤਾ ਵੀ ਜਿਹੋ ਜਿਹੇ ਕਰਮ ਕਰਦਾ ਨਾ, ਅਤੇ ਉਸ ਪਾਸੇ ਨੂੰ ਚਲਿਆ ਜਾਵੇਗਾ। ਗੁਰੂ ਸਾਹਿਬ ਨੇ ਲਿਖਿਆ ਵੀ ਹੈ, ਜੈਸਾ ਬੀਜਾ ਸੋ ਲੁਣਾ। ਸਰੀਰ ਰੂਪੀ ਖੇਤ ਜੈਸੇ ਕਰਮ ਕਰਕੇ ਬੀਜਦਾ ਨਾ, ਕਹਿੰਦੇ ਦੂਸਰੀ ਜੂਨੀ ਦੇ ਵਿੱਚ ਜਾ ਕੇ ਉਸਦਾ ਫਲ ਭੁਗਤੇਗਾ। ਹੁਣ ਆਪਾਂ ਸਾਰੇ ਇੱਕੋ ਜਿਹੇ ਕਿਉਂ ਨਹੀਂ ਹਾਂ? ਆਪਣੇ ਪਿੱਛੇ ਕਰਮ ਇੱਕੋ ਜਿਹੇ ਨਹੀਂ ਕਰੇ। ਜੇ ਇੱਕੋ ਜਿਹੇ ਕਰਮ ਹੋਣ ਤਾਂ ਫਿਰ ਆਪਾਂ ਇੱਕੋ ਜਿਹੇ ਜੰਮੀਏ, ਇੱਕੋ ਜਿਹੇ ਛੱਡਦੇ ਆਪਣੇ ਕੋਲ ਨਹੀਂ ਹੈ ਜੀ। ਕਈ ਤਾਂ ਵਿਚਾਰੇ ਸੜਕਾਂ ਤੇ ਬੈਠੇ ਨੇ, ਮੰਗਦੇ ਨੇ ਪੈਸਾ 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 ਮੰਗਦੇ ਨੇ। ਉਹ ਢਿੱਡ ਤਾਂ ਉਹਨਾਂ ਨੇ ਵੀ ਭਰ ਲੈਣਾ, ਪਰ ਇੱਕ ਦੋ ਮੋਟਰਾਂ ਤੇ ਚੜ੍ਹ ਚੜ੍ਹ ਜਾਂਦੇ ਨੇ। ਉਹ ਜੈਸਾ ਕੋਈ ਕਰਦਾ ਨਾ, ਵੈਸਾ ਉਸਨੂੰ ਮਿਲਦਾ। ਕਹਿੰਦੇ ਮਿਲਦਾ ਮਨੁੱਖਾ ਸਰੀਰ ਦੇ ਸੰਬੰਧ ਕਰਕੇ। ਜਦ ਇਹ ਸਰੀਰ ਚੋਂ ਜੀਵ ਆਤਮਾ ਨਿਕਲ ਗਿਆ ਨਾ, ਜੀਵ ਆਤਮਾ ਨੇ ਨਹੀਂ ਨਿਕਲਣਾ, ਇਹ ਸਰੀਰ ਨਹੀਂ ਡਿੱਗ ਪੈਣਾ, ਇਹਦੀ ਉਮਰ ਆ ਗਾਹਾਂ, ਇਹਨੇ ਜਾਣਾ ਹੀ ਨਹੀਂ ਹੈ। ਤੁਸੀਂ ਕੋਈ ਬੁੜਿਆਂ ਨੂੰ ਵੀ ਚੱਕੀ ਫਿਰਦਾ ਦੇਖਿਆ? ਨਹੀਂ ਚੱਕਦਾ, ਬਸ ਜੀਵ ਆਤਮਾ ਨਿਕਲ ਜਾਂਦਾ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਗੁਰੂ ਸਾਹਿਬ ਦੀ ਜੂਰੀ ਚਾਹ ਕੇ ਸਿਕਸ਼ਾ। ਆਪਾਂ ਨੇ ਪਹਿਲੇ ਸੁਣਨਾ, ਫਿਰ ਮੰਨਣਾ, ਫਿਰ ਅਭਿਆਸਣ ਕਰਨਾ, ਫਿਰ ਸਾਖਿਆਤ ਹੋਈ। ਹੌਲੀ ਹੌਲੀ ਜਿਹੜਾ ਕੋਈ ਲੱਗਿਆ ਰਹਿੰਦਾ, ਪਹਿਲਾਂ ਲੋਹਾ ਲਿਆਉਂਦਾ ਅਗਲਾ, ਫਿਰ ਲੋਹੇ ਨੂੰ ਲਿਆ ਕੇ ਭੱਠੀ ਛਿੜਦਾ, ਫਿਰ ਭੱਠੀ ਨੂੰ ਇੰਜਣ ਲੱਗੇ ਜਾਂਦੇ ਨੇ, ਉਹ ਪਖਾਉਂਦੇ ਨੇ ਪੱਖੇ, ਫਿਰ ਲੋਹਾ ਆਪਣਾ ਸਰੂਪ ਬਦਲਦਾ, ਪਾਣੀ ਬਣ ਜਾਂਦਾ। ਪਾਣੀ ਬਣ ਕੇ ਫਿਰ ਉਹ ਬਾਲਟੀਆਂ 'ਚ ਪਾ ਕੇ ਅੱਗੇ ਸਾਂਚੇ ਬਣੇ ਹੁੰਦੇ ਨੇ, ਸਾਂਚਿਆਂ ਦੇ ਵਿੱਚ ਪਾ ਦਿੰਦੇ ਨੇ, ਜੈਸਾ ਸਾਂਚਾ ਵੈਸਾ ਉਹਨੇ ਸਰੂਪ ਬਣਾ ਲੈਣਾ। ਉਹ ਸਰੂਪ ਫਿਰ ਖਰਾਦਾਂ 'ਤੇ ਚੜ੍ਹਦਾ, 10-15 'ਤੇ ਖਰਾਦਾਂ 'ਤੇ ਚੜ੍ਹ ਕੇ ਫਿਰ ਇੱਕ ਐਸੀ ਚੀਜ਼ ਬਣ ਜਾਂਦੀ ਹੈ, ਉਸਨੂੰ ਫਿਰ ਮੋਮੀ ਕਾਗਜ਼ ਦੇ ਵਿੱਚ ਪਾ ਕੇ ਸ਼ੋਰੂਮ ਦੇ ਵਿੱਚ ਰੱਖ ਦਿੰਦੇ ਨੇ। ਫਿਰ ਉਹਦੀ ਕੀਮਤ, ਫਿਰ ਉਹਦੀ ਕੀਮਤ ਪੈਂਦੀ ਹੈ ਲੋਹੇ ਦੀ। ਇਸ ਤਰ੍ਹਾਂ ਜੀਵ ਆਤਮਾ ਦੀ ਕੋਈ ਕੀਮਤ ਨਹੀਂ ਹੈ। ਜਦ ਇਹ ਗੁਰੂ ਵਾਲਾ ਬਣ ਕੇ ਪਰਮੇਸ਼ੁਰ ਦੀ ਬੰਦਗੀ ਕਰੇਗਾ, ਆਪਣੇ ਆਪ ਨੂੰ ਘੜਨਾ ਸ਼ੁਰੂ ਕਰ ਦੇਵੇਗਾ। ਘੜਦਿਆਂ ਜਦ ਇਹ ਆਤਮਾ ਦੇ ਵਿੱਚ ਜਾ ਕੇ ਅਪੇਰ ਹੋ ਜਾਵੇਗਾ, ਉਹਦੀ ਕੀਮਤ ਕੋਈ ਦੱਸ ਨਹੀਂ ਸਕਦਾ ਵੀ ਇਤਨੀ ਕੀਮਤ ਹੈ। ਇਸ ਤਰ੍ਹਾਂ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਆਹ ਜਿਹੜੇ ਦਿਹਾੜੇ ਨੇ ਨਾ, ਹੁਣ ਇਹ ਰਵਿਦਾਸ ਭਗਤ ਜੀ ਦੇ ਜਨਮ ਦਿਨ ਦੇ ਚੱਲਦੇ ਨੇ। ਰਵਿਦਾਸ ਜੀ ਵਿਚਾਰਾ ਚਮਾਰਾਂ ਦੇ ਘਰ ਜੰਮਿਆ ਸੀ, ਚਮਾਰਾਂ ਦੇ, ਅੱਜ ਕੱਲ੍ਹ ਹਰੀਜਨ ਕਹਿੰਦੇ ਨੇ ਉਹਨਾਂ ਨੂੰ। ਇਹ ਤਾਂ ਕੰਮਾਂ ਕਾਰਾਂ ਕਰਕੇ ਕਲਪੀਆਂ ਹੋਈਆਂ ਗੱਲਾਂ ਨੇ, ਗੁਰਮੁਖੋ ਮਨੂ ਨੇ ਕਲਪੀਆਂ ਨੇ। ਜਿਤਨ ਇਹ ਸਾਰਿਆਂ ਲਈ ਕਾਨੂੰਨ ਲਈ ਜਾਵੇ, ਡਰਾਈਵਰ ਨੂੰ ਕਹਿ ਦਿੰਦੇ ਤੂੰ ਦਰਜੀ ਹੈ, ਉਹ ਕਹੇਗਾ ਤੂੰ ਕੰਗਲਾ ਹੋਇਆ ਹੋਇਆ। ਮੈਂ ਟੇਲਰ ਮਾਸਟਰ, ਉਹ ਡਰਾਈਵਰ ਤਾਂ ਟਰੱਕਾਂ 'ਤੇ ਹੁੰਦੇ ਨੇ। ਉਹ ਇਸ ਤਰ੍ਹਾਂ ਤਾਂ ਇੱਕ ਕੰਮ ਕਾਰ ਕਰਨ ਵਾਸਤੇ ਗੱਲਾਂ ਕਲਪੀਆਂ ਹੋਈਆਂ ਨੇ, ਹੈ ਵੀ ਇਹਨਾਂ ਵਿੱਚ ਕੁਛ ਨਹੀਂ ਹੈ। ਬਹੁਤ ਦੁਨੀਆਂ ਇਹਨਾਂ ਦੇ ਵਿੱਚ ਫਸੀ ਪਈ ਹੈ। ਉਹਨੇ ਲੋਕ ਸਾਰੇ ਜਾਤਾਂ ਪਾਤਾਂ ਦੇ ਵਿਮਾਨ ਦੇ ਵਿੱਚ ਐਂ ਸੜਦੇ ਜਿਵੇਂ ਸੱਪ ਜਿਹੜਾ ਦੇਹ ਨਾਲ ਸੜਦਾ ਹੁੰਦਾ। ਗਰੀਬਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਸਨ। ਰਵਿਦਾਸ ਜੀ ਚੁਮਾਰ ਹੋ ਗਏ ਵਿਚਾਰੇ ਜਾਤੀ ਦੇ। ਪਿਛਲੇ ਜਨਮ ਦੇ ਵਿੱਚ ਇਹ ਰਾਮਾਨੰਦ ਜੀ ਦੇ ਸੇਵਕ ਸਨ। ਰਾਮਾਨੰਦ ਜੀ ਬਰਾਗਤ ਹੋਇਆ, ਬਰਾਗੀ ਜਿਹਨਾਂ ਦਾ ਪੰਥ ਚੱਲ ਹੈ, ਕਾਂਸ਼ੀ ਚ ਰਹਿਣਾ ਹੁੰਦਾ ਸੀ। ਉਹ ਇਹ ਬ੍ਰਹਮਚਾਰੀ ਸੀ ਰਵਿਦਾਸ ਜੀ ਦੇ, ਜਿਹੜਾ ਬ੍ਰਹਮਚਾਰੀ ਉਹ ਵੀ ਪੰਡਿਤ ਸੀਗਾ। ਸਾਰੀ ਦੀ ਸੇਵਾ ਦੀ ਪ੍ਰਸ਼ਾਦ ਪਾਣੀ ਸੁੱਕਾ ਰਾਸਣ ਲਿਆਉਣਾ ਤੇ ਫਿਰ ਲਿਆ ਕੇ ਪਕਾ ਕੇ ਛਕਾਉਣਾ ਰਾਮਾਨੰਦ ਜੀ ਨੂੰ। ਰਾਮਾਨੰਦ ਜੀ ਦਾ ਕਿਹਾ ਵੀ ਐਸੇ ਵੈਸੇ ਜੋ ਨਹੀਂ ਲਿਆਉਣਾ ਹੈ, ਆਪਾਂ ਨੂੰ ਵੀ ਪਤਾ ਹੀ ਹੈ ਫਲਾਣੇ ਦੀ ਕਿਰਤ ਚੰਗੀ ਨਹੀਂ ਹੈ। ਖਾਰ ਮੀਂਹ ਪੈਣ ਲੱਗ ਗਿਆ, ਉਹ ਬਾਲਟੀ ਦੇ ਵਿੱਚ ਸੁੱਕਾ ਆਟਾ ਪਾ ਦਾ ਜੋ ਸੀ ਹੁੰਦਾ, ਮੀਂਹ ਪੈਣ ਕਰਕੇ ਜਿਹੜਾ ਉਸੇ ਸ਼ੇਡ ਦੇ ਦਰਾਂ ਉਹਨੇ ਜਿਹੜਾ ਬਲਾਇਕੀ ਆ ਤੇ ਬਲਾਇਕੀ ਆ ਰਿਸ਼ਵਤ ਚਮੜੇ ਦਾ ਵਪਾਰ ਕਰਦਾ ਸੀ। ਉਹ ਦਰਾਂ ਮੂਹਰੇ ਆ ਕੇ ਤਿਲ ਕੇ ਡਿੱਪਿਆ ਬੈਠਾ ਦੀ ਕੁਰਸੀ ਤੇ, ਕਹਿੰਦਾ ਬ੍ਰਹਮਚਾਰੀ ਅੱਗੇ ਵੀ ਮੈਂ ਤੁਹਾਨੂੰ ਬੇਨਤੀ ਕਰੇ ਵੀ ਮੇਰਾ ਰਾਮਾਨੰਦ ਜੀ ਨੂੰ ਛਕਾ ਦੇ, ਮੇਰਾ ਵੀ ਭਲਾ ਹੋ ਜਾਵੇਗਾ, ਹੁਣ ਤੇਰਾ ਸਾਰਾ ਕੁਛ ਡੁੱਲ ਗਿਆ। ਕਹਿੰਦਾ ਚੰਗਾ ਵੀ ਫਿਰ ਤੇਰੇ ਵੀ ਲੈ ਜਾਂਦਾ, ਪਰ ਮੈਨੂੰ ਹੁਕਮ ਤਾਂ ਹੈ ਨਹੀਂ ਤੇਰਿਆਂ ਲਿਆਉਣ ਦਾ। ਲੈ ਗਿਆ ਪਕਾ ਕੇ ਰਾਮਾਨੰਦ ਜੀ ਨੂੰ ਛਕਾ ਦਿੱਤਾ। ਦੱਸਣ ਜੈਸਾ ਅੰਨ ਵੈਸਾ ਮਨ, ਜਿਹਾ ਹੀ ਇਹ ਖਾਕ ਖਾਂਦਾ ਨਾ ਇਨਸਾਨ, ਉਹਦਾ ਅਸਰ ਕਹਿੰਦੇ ਮਨ ਦੇ ਉੱਤੇ ਪੈਂਦਾ, ਮਨ 'ਤੇ। ਜਿਹੜਾ ਹੁਣ ਸ਼ਰਾਬ ਪੀਂਦਾ ਉਸਦਾ ਮਨ ਕਦੇ ਸਤੋਗੁਣੀ ਹੋ ਜਾਵੇਗਾ? ਨਹੀਂ ਹੋਣਾ, ਤਮੋਗੁਣੀ ਰਹੇਗਾ। ਔਰ ਇਸ ਤਰ੍ਹਾਂ ਰਾਮਾਨੰਦ ਜੀ ਇਸ਼ਨਾਨ ਕਰਕੇ ਬੈਠੇ ਤਾਂ ਉਹਦੇ ਸੁਰਤ ਨਾਲ ਜੁੜੀ ਆਤਮਾ ਨਾਲ, ਉਹ ਜਿਹੜਾ ਅੰਨ ਸੀ ਉਹਨੇ ਰੁਕਾਵਟ ਪਾ ਦਿੱਤੀ ਮਨ ਦੇ ਵਿੱਚ, ਮਨ ਦੇ 'ਤੇ ਅਸਰ ਹੋ ਗਿਆ। ਇਸ ਤਰ੍ਹਾਂ ਸਾਰਾ ਤੜਕਾ ਕਲਪੀ ਗਿਆ ਪਰ ਮਨ ਨਹੀਂ ਟਿਕਿਆ। ਜਿਹਨਾਂ ਦਾ ਮਨ ਟਿਕਦਾ ਨਾ ਗੁਰਮੁਖੀ ਭਜਨ ਦੇ ਵਿੱਚ, ਜੇ ਨਾ ਟਿਕੇ ਨਾ, ਕਹਿੰਦੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ। ਫਰੀਦ ਸਾਹਿਬ ਜੀ ਨੇ ਇੱਕ ਸਲੋਕ ਦੇ ਵਿੱਚ ਦੱਸਿਆ, ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ, ਜਾਏ ਪਿੱਛੋਂ ਬਹਾਗਣੀ ਤੁਮ ਕਿਉਂ ਰਾਣ ਦਿਹਾਏ। ਉਹ ਕਿਸੇ ਕਾਰਨ ਸੇ ਇਸ਼ਨਾਨ ਕਰਕੇ ਸਮਾਧੀ ਦੇ ਵਿੱਚ ਨਾ ਜੁੜੇ, ਸਰੀਰ 'ਚ ਜਿਹੜਾ ਉਹ ਮੁਰਝਾਇਆ ਹੋਇਆ। ਪ੍ਰੇਮੀਆਂ ਨੇ ਆ ਕੇ ਪੁੱਛਿਆ ਅਤੇ ਫਿਰ ਇਹ ਦੱਸਦੇ ਨੇ, ਪੜ੍ਹੋ ਪ੍ਰੇਮ ਦਾ ਤਿੰਨ ਹਿੱਸਿਆਂ ਦੇ ਵਿੱਚ ਬੋਲੇ। ਆਹ प्रेमी आए फरीद साहब जी तकिए च बैठे ने ते कहन लगे शेख जी थोड़े तेरे दे उत्ते दा फुल गिरदे हुंदे सन अज चेहरा थोड़ा मुरझाया होया क्यों है जिहड़ा चेहरा ना ये खुशी खुशी गमी दा मीतर मन्या कहदे जब इंसान खुश होवेगा चेहरा भी दमकेगा ज्यादा रास होगा चेहरा भी मरझा जाएगा। देख लो बहुत गल्ला है देखने दे विच आउंदियां कभी इंसान जिहड़े अपने मिलने वाले ने आउंदे ने जब तां अंदर खुशी हुंदी है तां चेहरा उहनां दा चमकदा हुंदा जे कोई माड़ी मोटी गमी हो जाए दूरों ही पता लग जाता पैर ही होर कि चखते ने फिर आ इस तरह दस्सिया होर लै लो पहला किसी के घर बच्चा होना हो गया मुंडा फिर तो आने साली जो उन्हें कुड़ी फिर आते भी बोलते भी नहीं हम देख लो हालांकि हाओ भी रब का ही जीव है देखो कि फर्क पै जाता सारे तो पहला वीर से भी पै जाता गरीबों से भी पै जाता चीज ही ऐसी है बस फरीद साहब नू कहन लगे महाराज की गल है अपना चेहरा अज थोड़ा उदास क्यों है कहन लगे अरे सुनो अज मैं तो उठ के परमेश्वर दे नाल जुड़िया नहीं गया सुते दा भाव है सुते आदमी नू पता नहीं लगता हुंदा किथे पे है जब समाधि लगदी है ना समाधि वाले नू पता नहीं लगता हुंदा शरीर किथे है और इस तरह जो मेरा जोड़ा मन थी रब नाल नहीं जुड़िया इस करके मेरा शरीर खिंडदा जाता खिंडदा फिर श्लोक उच्चारण कर दिता जिन्हें सुती कंत सि अज जो परमेश्वर रूपी कंत है ना निराकार वाहगुरू के नाल मेरी सुरत नहीं जुड़ी है बस अंग मुड़े मुड़ जाए मेरा तो अंग खिंडदे ने अज क्यों आनंद नहीं ना प्राप्त हो जो किसी आदमी को फीम नहीं ना मिले वासियों वेलों कटिया लगा हों मूँ बीजता ही नहीं है और इस तरह होंगे है अंग मुड़े मुड़िया जाल पुछो दहागड़ी हूँ फरीद साहब ने तो इस गल का अनुभव से हूँ जो दहागड़ा जी ने गुरु वाले नहीं बनया तो उसने परमेश्वर के नाल की जुड़ना फरीद साहब ने गल अनुभव से उन्हें दहागना लग दिता दहागना पता ही नहीं इस गल का फरीद साहब जी जो उन्होंने पता हो तेन पता तेरा वे किस तरह की हालत होगी उन्होंने पता ही नहीं इस गल का जो उन्होंने पता लग जाए ना कोई परमेश्वर के नाम के इन्नी खुमारी है तो उन्होंने फिर उन्होंने जो थोड़े से वापरी है इस तरह ही उन्होंने वापरेगी हाँ जो भगत होंगे गुरसिख होंगे ने फिर रविदास जी ब्रह्मचारी सीगा रामानंद जी समाधि ना लगी बहुत दुख होया उन्होंने सद्या रविदास जी कहने क्यों भाई रात प्रसादा कितों लिया सी आज सुन रविदास जी झूठ नहीं बोला सब दगता सा महाराज जी उस शेर से लिया जी तो रोक देंदे जी तुम मैं मेरा रासन डुल गया देख लो इतना दुख होया ना फिर रविदास जी ने कहते जा किनारा दे जाके जन्म लै फिर शराब देता करो देख लो बंदगी करने वाले लिए एक दिन समाधि ना ना लगे इतना दुख होंगे उस कहते जब मन टिकया हों ना किसी का टिकया हो रियासी का कहते वो कोई आके आवाज दे दे आवाज वो सुरत हिल जाए कहते इतना दुख नहीं होंगे जिस तरह कोई डांग मारे ना आके डांग मोडा कहते दुख नहीं बोलने का दुख इन्ना ਆਪਾਂ ਬਾਜ ਮੁੱਖ ਲੋਕ ਆ, ਬਿਹਾਰੀ ਲੋਕ ਆ, ਗੱਲਾਂ ਮਾਰੀ ਜਾਂਦੀਆਂ ਤੇ ਉਧਰਲਾ ਪਤਾ ਹੀ ਨੀ ਹੈ ਜਿਹੜੀ ਗੱਲ ਆ ਉਹ। ਫਿਰ ਇਸ ਤਰ੍ਹਾਂ ਸ਼ਰਾਬ ਦੇ ਤਾਂ ਰਵਿਦਾਸ ਜੀ ਨੇ ਕਾਸ਼ੀ ਚ ਜਨਮ ਲੈ ਲਿਆ, ਆ ਕੇ ਸੰਤੋਖੇ ਹਰੀ ਜਾਂਦੇ। ਹੁਣ ਉਹ ਦੁੱਧ ਨੀ ਚੁੰਮਦਾ, ਉਹਨੂੰ ਗਿਆਨ ਆ ਪਿਛਲਾ ਕਿ ਬੰਦਗੀ ਕਰੀ ਹੋਈ ਹੈ ਨਾ। ਗੁਰੂ ਸਾਹਿਬ ਨੇ ਲਿਖਿਆ ਇਹਾਂ ਨਾਮ ਸੋ ਜਪੇ ਜੋ ਜਪ ਆਇਆ ਹੋਏ। ਦੇਖੋ ਹਰ ਇੱਕ ਕੰਮ ਦੇ ਵਿੱਚ, ਹਰ ਇੱਕ ਸ਼੍ਰੇਣੀ ਦੇ ਵਿੱਚ ਇੱਕੋ ਜਿਹੇ ਹੀ ਸਾਰੇ ਇਨਸਾਨ ਆਉਂਦੇ। ਕਈ ਤਾਂ ਬਹੁਤ ਤੇਜ਼ ਨੇ, ਉਹਨਾਂ ਦਾ ਪਿੱਛੇ ਕਰਿਆ ਹੋਇਆ। ਕਈ ਬਹੁਤ ਜਮਾ ਹੀ ਪੜਾਓ ਪੜ੍ਹਦੇ ਹੀ, ਉਹ ਜਿਹੜੇ ਤੇਜ਼ ਨੇ ਉਹ ਪਿੱਛੇ ਪੜ੍ਹ ਕੇ ਆਏ ਹੋਏ ਨੇ। ਆਕਾਸ਼ਵਾਣੀ ਹੋਈ ਰਾਮਾਨੰਦ ਜੀ ਨੂੰ, ਪਰਮੇਸ਼ਵਰ ਕਨੂ ਆ ਰਾਮਾਨੰਦ ਜੀ ਬਰਾਗੀ ਤੇ ਗਲਤੀ ਤਾਂ ਥੋੜੀ ਜੀ ਉਸ ਵਿਚਾਰੇ ਦੀ, ਤਾਂ ਸ਼ਰਾਫ ਬੜਾ ਦੇ ਦਿੱਤਾ। ਉਹ ਤਾਂ ਗਿਆਨ ਉਹਦਾ ਦੁੱਧ ਨੀ ਚੁਗਲਾ, ਚੁਮਾਰਾਂ ਦੇ ਜਾਂ ਪਿਆ। ਜਾਤਾਂ ਬਾਤਾਂ ਦਾ ਅੱਗੇ ਬਹੁਤ ਰਿਵਾਜ ਹੁੰਦਾ ਸੀ, ਅੱਜ ਕੱਲ੍ਹ ਨਹੀਂ ਹੈ। ਪਹਿਲੇ ਜੇ ਜਾਹਾ ਹੁਣ ਉਸ ਨੂੰ ਜਾ ਕੇ ਕਿਹਾ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ, ਤੂੰ ਦੁੱਧ ਚੁੰਗਣ ਲੱਗ ਗਿਆ। ਰਾਮਾਨੰਦ ਜੀ ਉੱਠਾ ਆਪਣੀ ਕੁਟੀਆ ਚੋਂ ਨਿਕਲਿਆ। ਕੋਈ ਗਰੀਬਾਂ ਦੇ ਮੁਹੱਲੇ ਹੁੰਦੇ ਹਨ, ਅੱਜ ਕੱਲ੍ਹ ਤਾਂ ਸਰਕਾਰ ਬਣਾਉਣ ਵੀ ਕਲੋਨੀਆਂ ਨੇ, ਵਾਸਤੇ ਚੰਗਾ ਹੁੰਦਾ ਵਿਚਾਰੇ ਗਰੀਬਾਂ ਨੇ, ਜਿੰਨਾ ਕੋਈ ਹੈਲਪ ਕਰੇ ਚੰਗਾ ਹੀ ਹੈ। ਉਹ ਇਸ ਤਰ੍ਹਾਂ ਹੈ, ਕੋਈ ਤਾਂ ਖੁਦਗਰਜੀ ਵਾਸਤੇ ਕਰਦੇ ਨੇ, ਇਹ ਨਹੀਂ ਊ ਕਰੇ ਨਾ ਊ ਪਿਆਰ ਨਾਲ ਉਹ ਮੰਨਿਆ ਜਾਂਦਾ, ਜਿਹੜਾ ਖੁਦਗਰਜੀ ਹੈ ਕੋਈ ਚਾਹੁੰਦੇ ਨੇ ਇਹਨਾਂ ਕੋਲ ਊ ਕਰੇ ਨਾ ਪ੍ਰੇਮ ਨਾਲ, ਉਹ ਨਹੀਂ, ਇਹ ਨਹੀਂ ਹੁੰਦਾ। ਇਹ ਕੋਈ ਪੁੰਨ ਨਹੀਂ ਹੈ, ਇਹ ਤਾਂ ਖੁਦਗਰਜੀ ਹੈ। ਕੁਛ ਲੈਣਾ ਗਰੀਬਾਂ ਕੋਲ, ਇਹਨਾਂ ਕੋਲ ਕੀ ਹੈ, ਜਵਾਨ ਜਿਹੜੀ ਬੋਲਦੀ ਹੈ ਉਹਦੇ ਵਿੱਚ ਤਾਕਤ ਹੈ। ਉਹ ਇਸ ਤਰ੍ਹਾਂ ਜਿਹੋ ਜਿਹਾ ਜੋ ਗੰਦਾ ਇਹੋ ਜਿਹੇ ਵਿਹਾਰ ਜੇ ਬਣ ਜਾਂਦੇ ਹੁੰਦੇ ਨੇ। ਤਾਂ ਰਾਮਾਨੰਦ ਜੀ ਆਇਆ ਪੁੱਛਦਾ ਪੁੱਛਦਾ, ਉਹ ਗਰੀਬਾਂ ਦੇ ਮੁਹੱਲੇ 'ਚ ਆ ਗਿਆ। ਉਹ ਸਾਰੇ ਇਕੱਠੇ ਹੋਏ, ਹੱਥ ਬੰਨੀ ਖੜੇ ਨੇ, ਨਰਾਇਣ ਦੇ ਘਰ ਕੀੜੀ ਦੇ ਘਰ ਨਰਾਇਣ ਆ ਗਿਆ ਜੀ, ਨਰਾਇਣ ਆ ਗਿਆ। ਸਾਰਾ ਬੇੜਕੀ ਇਕੱਠੀ ਹੋ ਗਈ। ਪੁੱਛਿਆ ਵੀ ਇੱਥੇ ਕੋਈ ਬੱਚੇ ਨੇ ਵੀ ਜਨਮ ਲਿਆ? ਉਹ ਕਹਿੰਦੇ ਹਾਂ ਮਹਾਰਾਜ ਜੀ, ਸੰਤੋਖਾ ਹਰੀ ਜਾਣਾ, ਚਾਰ ਦਿਨ ਉਹਦੇ ਦੇ ਪੁੱਤਰ ਜੰਮੇ, ਉਹ ਦੁੱਧ ਨਹੀਂ ਚੁੰਘਦਾ। ਕਹਿੰਦੇ ਮੈਨੂੰ ਇੱਥੇ ਲੈ ਕੇ ਚੱਲੋ। ਹੁਣ ਉਹਨੇ ਲੈ ਕੇ ਪਾਈ ਝਾੜੂ, ਸਾਰੀ ਬਿਹੀ ਸੰਭਰਤੀ ਗਰੀਬਾਂ ਨੇ ਵਿਚਾਰਿਆਂ ਨੇ, ਚਲੋ ਆ ਗਿਆ। ਤੇ ਜਾ ਕੇ ਕਹੇਗਾ ਪੁੱਤਰ ਜਿਹੜਾ ਆਉਣਾ ਸੀ ਉਹ ਤਾਂ ਹੋ ਗਿਆ, ਜਾਂ ਤੈਨੂੰ ਗਿਆਨ ਨਹੀਂ ਭੁੱਲੇਗਾ ਤੇ ਤੂੰ ਚੁੰਘਣਾ ਸ਼ੁਰੂ ਕਰ ਦੇ। ਆਪਣਾ ਜਿਹੜਾ ਅੰਗੂਠਾ ਸੀ ਉਹਦੇ ਮੱਥੇ 'ਤੇ ਫੇਰ ਦਿੱਤਾ, ਫਿਰ ਰਵਿਦਾਸ ਜੀ ਦੁੱਧ ਚੁੰਘਣ ਲੱਗੇ ਸੀ। ਗੁਰੂ ਹੌਲੀ ਹੌਲੀ ਸਰੀਰ ਬੰਨਣਾ ਸ਼ੁਰੂ ਹੋ ਗਿਆ। ਜਿਹੜੀ ਦੁਨੀਆਂ ਨਾ, ਦੁਨੀਆਂ ਇਹ ਕੰਮ ਚਾਹੁੰਦੀ ਹੈ, ਚੰਮ ਨਹੀਂ ਚਾਹੁੰਦੀ ਹੈ। ਦੇਖ ਲਓ ਆਪਾਂ, ਕੋਈ ਅਚਾਰ ਕਿਸੇ ਮੱਤਦਾ, ਜਿਹਦਾ ਬਜ਼ੁਰਗ ਜਾਂ ਕੋਈ ਸੰਬੰਧੀ ਕੰਮ ਨਾ ਕਰੇ, ਘਰ ਦੇ ਕੌੜ ਚੱਕਣ ਲੱਗ ਜਾਂਦੇ ਨੇ। ਕੌਣ ਦਿੰਦਾ ਦੇਲੇ ਉੱਠਣੀ ਰੋਟੀ? ਦੇ ਦਿਓ ਕੋਈ ਕੰਮ ਕਰੇਗਾ ਤਾਂ ਰੋਟੀ ਮਿਲੇਗੀ ਨਹੀਂ, ਚਾਹੇ ਕਿੰਨਾ ਹੀ ਸੰਬੰਧੀ ਪਿਆਰ ਹੈ, ਜਾਂ ਕੋਈ ਅੰਗ ਹੀ ਨਾ ਹੋ ਜਾਵੇ। ਕੋਈ ਐਸਾ ਹੁੰਦਾ ਐਕਸੀਡੈਂਟ ਹੋ ਗਿਆ ਤਾਂ ਫਿਰ ਅੰਗ ਹੀ ਨਾ ਹੋ ਗਿਆ ਜਾਂ ਦਰੰਗ ਹੋ ਗਿਆ, ਬਸ ਉਹਨੂੰ ਰੋਟੀ ਨਹੀਂ ਦੇ ਸਕਦੇ, ਕਹਿੰਦੇ ਗੁਰਦੁਆਰੇ ਛੱਡਿਆ ਉਹਨੂੰ। ਉਹ ਗੁਰਦੁਆਰੇ ਹੁਣ ਤਾਂ ਗੁਰਦੁਆਰੇ ਛੱਡਿਆ, ਜਦ ਕਮਾਉਂਦੇ ਸੀ ਜਦ ਵੀ ਗੁਰਦੁਆਰਾ ਨਹੀਂ ਨਾ ਸੀਗਾ, ਜਦ ਵੀ ਗੁਰਦੁਆਰਾ ਇੱਥੇ ਹੀ ਸੀਗਾ। ਆਹ ਦੁਨੀਆਂ ਦਾ ਮੱਤ ਹੁੰਦੀ ਆ, ਕੋਈ ਨਹੀਂ ਕਿਸੇ ਦਾ ਇੱਥੇ ਬੜੇ ਬਣੇ ਨਾਲ ਬੋਲਣਾ। ਬਜਾ ਕੇ ਦੇਖ ਲਿਆ ਸਾਰੀ ਦੁਨੀਆਂ ਮਤ ਬਦਲੀ ਆ, ਕੋਈ ਕਿਸੇ ਦਾ ਨਹੀਂ ਹੈ। ਆ ਇਨਸਾਨ ਆ ਜੀਵ ਆ ਗੁਰਸਿੱਖ ਤੇਰਾ ਤਾਂ ਗੁਰੂ ਹੈ, ਜੋ ਕੁਛ ਹੈ ਉਸ ਨੂੰ ਤਾਂ ਪਿੱਠ ਦੇ ਵਿੱਚ ਹੀ ਬਲੈਕ ਸਾਈਡ ਤੇ ਕਰ ਦਿੱਤਾ ਗੁਰੂ ਨੂੰ ਤਾਂ ਮੂਹਰੇ ਤਾਂ ਕਰ ਲਈ ਮਾਇਆ ਪੁੱਤਰ ਕੀ ਆ ਮੂਹਰੇ ਕਰ ਲਿਆ ਜਿਹਨਾਂ ਨੇ ਤੈਨੂੰ ਧੋਖਾ ਦੇਣਾ। ਧੋਖੇ ਵਾਲੀ ਚੀਜ਼ ਨੂੰ ਤਾਂ ਅਸਲੀ ਮੰਨ ਲਿਆ, ਜਿਹੜੀ ਅਸਲੀ ਚੀਜ਼ ਸੀ ਉਹਨੂੰ ਤਾਂ ਧੋਖੇ ਵਾਲੀ ਮੰਨ ਲਿਆ। ਹਾਂ ਇਸ ਤਰ੍ਹਾਂ ਰਵਿਦਾਸ ਜੀ ਕੰਮ ਘੱਟ ਕਰਦੇ ਸਨ, ਭਜਨ ਬੰਦਗੀ ਕਰਦੇ, ਕਰਮ ਸਥਾਨ ਦੇ ਵਿੱਚ ਜਾਂਦੇ ਦੋ ਟਾਈਮ। ਤਾਂ ਉਹਦੇ ਹੋਰ ਵੀ ਪੁੱਤਰ ਸਨ, ਉਹ ਕਹਿਣ ਲੱਗੇ ਵੀ ਇਹ ਤਾਂ ਕੰਮ ਨਹੀਂ ਕਰਦਾ, ਵਿਹਲਾ ਹੀ ਫਿਰੀ ਜਾਂਦਾ, ਕਦੇ ਧਰਮਸ਼ਾਲਾ 'ਚ ਚਲਿਆ ਜਾਂਦਾ, ਕਦੇ ਮਹਾਤਮਾ ਦੇ ਉਹਨਾਂ ਕੋਲ ਜਾ ਕੇ ਸੇਵਾ ਕਰਨ ਲੱਗ ਜਾਂਦਾ। ਕਹਿਣ ਲੱਗੇ ਚੰਗਾ ਆਪਾਂ ਨੇ ਫਰਜ਼ ਦਾ ਕਰਕੇ ਦਾ ਵਿਆਹ ਕਰਕੇ ਅੱਡ ਕਰੋ, ਇਹਨੂੰ ਫਿਰ ਆਪੇ ਕਰੂਗਾ ਖਾਊਗਾ। ਜਿਹੜਾ ਪਰਮੇਸ਼ਰ ਦਾ ਭਗਤ ਹੁੰਦਾ ਉਸ ਦੀ ਜਿਹੜੀ ਡੋਰੀ ਪਰਮੇਸ਼ਰ 'ਤੇ ਹੁੰਦੀ ਹੈ ਗ੍ਰੰਥ, ਉਹ ਕਹਿੰਦੇ ਜੋ ਗੁਰੂ ਪਰਮੇਸ਼ਰ ਕਰਦਾ ਠੀਕ ਕਰਦਾ, ਜੋ ਬੱਚੇ ਆਦਿਕ ਨੇ ਜੋ ਵੀ ਹੈ ਖਾਣਾ ਪਾਉਣਾ ਸਭ ਪਰਮੇਸ਼ਰ ਦਿੰਦਾ। ਉਹਦਾ ਹੀ ਸਮਝ ਨੇ ਥੋੜ੍ਹਾ ਹੋਵੇ ਤਾਂ ਵੀ ਉਹਦਾ ਹੀ ਹੈ, ਜ਼ਿਆਦਾ ਹੋਵੇ ਤਦ ਵੀ ਉਹਦਾ ਹੀ ਹੈ। ਜੈਸੇ ਕਬੀਰ ਸਾਹਿਬ ਜੀ ਨੇ, ਕਬੀਰ ਮੇਰਾ ਮੁਝਵੇਂ ਕਛ ਨਹੀਂ, ਅਸੀਂ ਤਾਂ ਮੈਂ ਅੱਗੇ ਰੱਖ ਕੇ ਕਹਿੰਦੇ ਨਿਆਣੇ ਅਸੀਂ ਪਾਲਦੇ ਹਾਂ, ਨਾਲੇ ਘੂਰਦੇ ਹਾਂ ਨਿਆਣਿਆਂ ਨੂੰ, ਜੇ ਮੈਂ ਨਾ ਆਵਾਂ ਤੁਸੀਂ ਭੁੱਖੇ ਮਰ ਜਾਵੋ। ਸਿੱਖ ਉਹ ਰੋਜ਼ ਦਾ ਰੋਜ਼ ਕਮਾਉਂਦਾ ਸੀ, ਆਪਣੇ ਬੱਚੇ ਪਾਲਦਾ ਸੀ। ਹੋਰ ਗੁਰਪੁਰਬ ਵਾਲੇ ਕਹਿੰਦੀ ਜਾ ਤੂੰ ਉੱਥੇ ਸੇਵਾ ਕਰ ਲਈ, ਸੇਵਾ ਕਰਿਆ ਚਲਿਆ ਗਿਆ, ਸੇਵਾ ਕਰਨ ਲੱਗ ਪਿਆ। ਇੱਕ ਦਿਨ ਸੇਵਾ ਕਰੀ, ਕਹਿੰਦੀ ਪਰ ਮਹਾਰਾਜ ਜੀ ਕਹਿੰਦਾ ਮਹਾਰਾਜ ਜੀ ਮੇਰੀ ਛੁੱਟੀ ਵਾਸਤੇ ਮੈਂ ਜਾਣਾ, ਮੇਰੇ ਬੱਚੇ ਭੁੱਖੇ ਮਰ ਜਾਣਗੇ। ਕਹਿੰਦੀ ਪਰ ਮਹਾਰਾਜ ਦੀਆਂ ਘਰ ਆ ਰਹਾ ਜਾਂ ਪਾਠ ਨਹੀਂ ਕਰਿਆ ਕਦੇ, ਤਾਂ ਇਹ ਵੀ ਕਰਦਾ ਤਾਂ ਹੁਣ ਫਿਰ ਤਾਂ ਆਹ ਪੰਗਤ ਨਹੀਂ ਬੜੀ ਸੋਇਲ ਪੱਥਰ ਮੈਂ ਜਨਤਕ ਪਾਏ ਤਾਂ ਘਰ ਰੁਕਾ ਅੱਗੇ ਕਰ ਧਰਿਆ, ਤਾਂ ਪੜ੍ਹਦਾ ਤਾਂ ਹੁਣ ਅਮਲ ਕਰਨਾ ਔਖਾ ਬੜੇ ਬਣਾਉਣਾ, ਕਈ ਤਾਂ ਸਾਰੇ ਜਾਂਦੇ ਹਾਂ। ਮਾਤਰੇ ਵੀ ਦਵਾ ਕਿਉਂ ਡਰਦਾ ਕਿਉਂ ਕਹਿੰਦਾ ਮੇਰੇ ਬਾਲ ਬੱਚਾ ਭੁੱਖਾ ਮਰ ਜਾਵੇਗਾ ਉਹ ਤੇਰੇ ਜਿਹੜੇ ਹੈ ਨਾ ਮੁਸਬਤ ਦਾ ਤੇਰੀ ਸ਼ਰਧਾ ਨਹੀਂ ਲੈ ਗੁਰੂ ਚ ਗੁਰੂ ਸਾਹਿਬ ਨੇ ਤਾਂ ਲਿਖਿਆ ਪੱਥਰ ਦੇ ਵਿੱਚ ਕੀੜਿਆਂ ਨੂੰ ਰੋਜੀ ਦਾ ਪਰਮੇਸ਼ੁਰ ਇੰਨਾ ਸ਼ਕਤੀਸ਼ਾਲੀ ਹੈ ਤੈਨੂੰ ਦੇਵ ਤੇ ਨਹੀਂ ਬਰਮਾ ਵਿਸ਼ਨੂੰ ਸਿੰਘ ਜੀ ਬਰਮਾ ਦਾ ਗੱਲ ਉਤਪਤੀ ਕਰਦਾ ਕੁਮਾਰ ਵੀ ਮੰਨਿਆ ਉਸਨੂੰ ਸਿੱਖ ਜੀ ਉਹ ਸਤੋ ਗੁਣੀਏ ਕਹਿੰਦੇ ਰੋਜੀ ਹੁੰਦਾ ਉਹਦੀ ਜੋਤੀ ਆ ਪਰਮੇਸ਼ੁਰ ਕੰਨੀਆਂ ਲਾਈ ਗਈ ਸਿੱਖ ਜੀ ਉਹ ਸੰਵਾਰ ਕਰਦਾ ਇਹ ਲਾਇਆ ਕਰਦਾ ਕਹਿੰਦੇ ਦੁਨੀਆਂ ਨੂੰ ਵਿਸ਼ਨੂੰ ਦੇ ਘਰ ਵਾਲੇ ਰੰਗੀ ਲਕਸ਼ਮੀ ਕਹਿੰਦੀ ਮਹਾਰਾਜ ਤੁਹਾਡੀ ਬਹੁਤ ਵੱਡੀ ਜੋਤੀ ਹੈ ਕਹਿੰਦੀ ਹਾਂ ਕਹਿਣ ਲੱਗੇ ਡਿਊਟੀ ਤਾਂ ਮੇਰੀ ਬਹੁਤ ਵੱਡੀ ਹੈ ਪਰ ਪਰਮੇਸ਼ੁਰ ਨੇ ਮੈਨੂੰ ਤਾਕਤ ਵੀ ਇੰਨੀ ਦਿੱਤੀ ਹੋਈ ਹੈ ਇਤਨੀ ਦੁਨੀਆਂ ਨੂੰ ਤੁਸੀਂ ਕਿਵੇਂ ਰੋਜੀ ਦੇ ਦਿੰਦੇ ਹੋ ਕਹਿੰਦੇ ਸਾਨੂੰ ਸਾਰੇ ਹਸਪਤਾਲ ਨੇ ਜਿਵੇਂ ਹੱਥ ਤੋਂ ਆਲਾ ਪਿਆ ਦੀਵਾ ਆਉਂਦਾ ਨਾ ਸਾਰੇ ਪਾਸੇ ਵੀ ਦੀਵੇ ਹੁੰਦੇ ਨੇ ਸਾਰੀ ਦੁਨੀਆਂ ਦੀਵੇ ਹੈ ਸਾਨੂੰ ਜਿੱਥੇ ਜਿੱਥੇ ਕੋਈ ਹੈ ਜੇ ਪਤਾਲ ਦੇ ਵਿੱਚ ਵੀ ਹੈ ਨਾ ਉਹ ਵੀ ਸਾਨੂੰ ਦੀਵਾ ਅਸੀਂ ਉਹਨੂੰ ਵੀ ਰੋਜੀ ਬਜਾਉਂਦੇ ਹਾਂ ਹਾਂ ਇਸ ਤਰ੍ਹਾਂ ਬਹੁਤ ਹੈ ਜੋ ਦ੍ਰਿਸ਼ਟਾਂਤ ਨੇ ਜਿਸ ਤਰ੍ਹਾਂ ਕੋਈ ਸਿੱਖ ਤੂੰ ਦੂਸਰੇ ਪਾਤਸ਼ਾਹ ਮਹਾਰਾਜ ਜੀ ਦਾ ਉਹ ਪ੍ਰਸਾਦਾ ਪਾਣੀ ਪਕਾਉਣ ਲੱਗ ਗਿਆ ਸੀ ਲਾਂਗ ਰਿਸ਼ੀ ਤਾਂ ਨੇਰੀ ਚੜ੍ਹਨ ਲੱਗੀ ਨੇਰੀ ਅਤੇ ਸ਼ਕਤੀ ਵਾਲਾ ਤੇ ਉਹਨੇ ਨੇਰੀ ਬੰਦ ਕਰਤੀ ਬਈ ਟਾਈਮ ਦੇ ਵਿੱਚ ਫਰਕ ਪੈ ਜਾਵੇ ਪ੍ਰਸਾਦਾ ਪਾਣੀ ਨੂੰ ਪੱਕਣਾ ਸਾਰੇ ਨੇਰੀ ਬੰਦ ਹੋ ਗਈ ਜਦ ਉਹ ਵਿਸ਼ਾਲ ਪਾਣੀ ਲੈ ਕੇ ਗਿਆ ਮਹਾਰਾਜ ਕਹਿੰਦੇ ਕੀ ਗੱਲ ਹੈ ਬਈ ਨੇਰੀ ਬੰਦ ਕਰਤੀ ਤੈ ਕਹਿੰਦਾ ਮਹਾਰਾਜ ਜੀ ਪ੍ਰਸ਼ਾਦ ਬਾਣੀ ਕਹਿੰਦੇ ਜਿਹੜੀ ਰੋਜੀ ਦੇਣੀ ਸੀ ਪਰਮੇਸ਼ੁਰ ਨੇ ਤੈਨੂੰ ਤਾਂ ਪਤਾ ਨਹੀਂ ਨਾ ਤੂੰ ਤਾਂ ਗਿਆਨੀ ਹੈ ਇਹ ਜਿਹੜੇ ਸੱਤ ਦੀਪ ਨੇ ਨਾ ਸੱਤ ਦੀਪ ਨੇ ਨੌ ਨੇ ਖੰਡ ਅਗਲੇ ਦੀਪਾਂ ਦੇ ਵਿੱਚ ਜਾ ਕੇ ਨੇ ਜਦ ਦੀਪ ਬੰਦ ਹੋ ਜਾਂਦੇ ਨੇ ਉਦੋਂ ਕਹਾਂ ਕੋਈ ਧਰਤੀ ਨਹੀਂ ਹੈ ਫਿਰ ਕਹਿੰਦੇ ਤਾਂਬੇ ਦੀ ਧਰਤੀ ਆਉਂਦੀ ਹੈ ਚਾਂਦੀ ਦੀ ਧਰਤੀ ਹੈ ਸੋਨੇ ਦੀ ਧਰਤੀ ਉੱਥੇ ਕਹਿੰਦੇ ਸੱਪ ਪਏ ਨੇ ਬੜੇ ਬੜੇ ਕਰਮਾਂ ਦੇ ਮਾਰੇ ਹੋਏ ਸੱਪ ਫਿਰ ਉਹਨਾਂ ਨੂੰ ਕਹਿੰਦੇ ਪਰਮੇਸ਼ੁਰ ਦਾ ਇਹ ਆਡਰ ਆ ਉੱਥੇ ਰੋਜੀ ਪਜਾਉਂਦਾ ਉਹ ਤੇਰੀ ਬੋਰੀ ਦੇ ਵਿੱਚ ਮਿੱਟੀ ਚੜ ਕੇ ਉੱਥੇ ਜਾ ਕੇ ਡਿੱਗਦੀ ਹੈ ਫਿਰ ਉਹ ਚੜਦੇ ਨੇ ਕਹਿੰਦੇ ਕਹਿੰਦੇ ਕਹਿੰਦਾ ਬਹੁਤ ਪਾਪ ਕਰ ਦਿੱਤਾ ਕਹਿੰਦੇ ਇਸ ਤਰ੍ਹਾਂ ਦਾ ਹੁੰਦਾ ਹਰ ਇੱਕ ਨੂੰ ਪਰਮੇਸ਼ਵਰ ਜੀ ਦੀ ਲੋ ਲਕਸ਼ਮੀ ਕਹਿਣ ਲੱਗੀ। ਮਹਾਰਾਜ ਜੀ ਤੁਸੀਂ ਭੁੱਲ ਤਾਂ ਨਹੀਂ ਜਾਂਦੇ? ਕਹਿੰਦੇ ਨਾ ਭੁੱਲਵਾ ਨਹੀਂ, ਲਕਸ਼ਮੀ ਮੈਂ ਸਭ ਮੇਰੀ ਨਿਗਾਈ ਜੀ ਹੈ, ਪਰਮੇਸ਼ਵਰ ਨੇ ਮੈਨੂੰ ਤਾਂ ਉਸ ਦਿੱਤੀ ਹੋਈ ਹੈ। ਉਸਨੇ ਕਹਿ ਵੀ ਦੇਖੇ ਹੋਏ ਛੋਟਾ ਜਿਹਾ ਬੁੜੀਆਂ ਵਾਲਾ ਸਾਲ, ਉਹਨੇ ਕੀੜਾ ਫੜ ਕੇ ਡੱਬੀ ਚ ਪਾ ਲਿਆ, ਦੋ ਚਾ ਲਈ ਡੱਬੀ, ਅੱਠ ਬਾਰ ਲੱਗ ਗਏ, ਅੱਠ ਬਾਰਾਂ ਬਾਅਦ ਰੋਟੀ ਮਿਲਦੀ ਹੈ, ਚਾਹੇ ਰੋਕੀ ਮਿਲੇ ਚਾਹੇ ਛੱਤੀ ਕਿਸਮ ਦੇ ਪ੍ਰਕਾਸ਼ ਭੋਜਨ ਮਿਲਣ। ਤਾਂ ਫਿਰ ਕਹਿਣ ਲੱਗੀ ਮਹਾਰਾਜ ਕੋਈ ਰਾਹਤਾ ਨਹੀਂ ਗਿਆ, ਕਹੀ ਮੈਂ ਪਾਰ ਰੋਟੀ ਸਾਰਿਆਂ ਨੂੰ ਰੋਟੀ ਦੇਤੀ, ਕੋਈ ਭੁੱਖਾ ਨਹੀਂ ਹੈ। ਫਿਰ ਕਹਿਣ ਲੱਗੀ ਕਹਿਣਗੇ ਨਹੀਂ ਸਾਰਿਆਂ ਨੂੰ ਦੇਤੀ। ਉਹ ਪਰੇ ਉਹਨੇ ਡੱਬੀ ਕੱਢੀ ਵੀ ਉੱਥੇ ਕਿਵੇਂ ਦੇਤੀ ਉਹਨੇ ਇਹਨੂੰ ਰੋਟੀ ਕੀੜੇ ਨੂੰ? ਜਦ ਉਹਨੇ ਡੱਬੀ ਖੋਲੀ ਉਸ ਕੀੜੇ ਨੇ ਮੂਲੇ ਵਿੱਚ ਚੌਲ ਦਾ ਦਾਣਾ ਦੇਖੋ ਕਿੱਧਰ ਦੀ ਵਿਚਾਰਤਾ। ਇਹ ਪਰਮੇਸ਼ਵਰ ਦੇ ਵਿੱਚ ਸ਼ਕਤੀ ਹੈ, ਉਹ ਭੁੱਖਾ ਨਹੀਂ ਰਹਿਣਾ ਹੁੰਦਾ। ਆਓ ਦੱਸਿਆ ਵੀ ਕਲਮੀ ਕਰ ਮਹਾਰਾਜ ਕਹਿੰਦੇ ਤਾਂ ਰਾਣਾ ਆਪਣੀ ਪੰਗਤੀ ਨਹੀਂ ਪੜੀ। ਇਹ ਕਹਿੰਦਾ ਪੜ੍ਹਦਾ ਤਾਂ ਜ਼ਰੂਰ ਆ ਵੀ ਪਰ ਮੇਰੇ ਤਾਂ ਬੱਚੇ ਨਹੀਂ ਪਾਲਦਾ, ਕਹਿੰਦੇ ਮੈਂ ਨਾ ਆਪਣੇ ਅੰਦਰ ਵੀ ਨਹੀਂ ਪਾਲਦਾ। ਨਹੀਂ ਪਰਮੇਸ਼ਵਰ ਪਾਲਦਾ ਮਨੁੱਖੋ ਬੱਚੇ ਤਾਂ, ਕਿਉਂਕਿ ਦੁਨੀਆਂ ਚੰਦ ਕੋਈ ਸੇਠ ਆ, ਸੇਠ ਉਹਦੇ ਚਾਰ ਪੰਜ ਲੜਕੀਆਂ ਸਨ। ਹਰ ਇੱਕ ਆਦਮੀ ਆਪਣੇ ਖੁਦ ਵਰਦੀ ਕਰਕੇ ਦੂਰ ਨੂੰ ਵਡਿਆਉਂਦਾ ਆਪਣਾ ਕੁਛ ਲੈਣ ਵਾਸਤੇ। ਜਿਹੜੀਆਂ ਬੜੀਆਂ ਲੜਕੀਆਂ ਨੇ ਉਹ ਆਪਣੇ ਪਿਤਾ ਦੀ ਉਪਮਾ ਕਰਦੀਆਂ ਨੇ, ਪਿਤਾ ਜੀ ਤੇਰਾ ਇੱਟਾਂ ਖਾਂਦੀਆਂ, ਤੂੰ ਸਾਡਾ ਰਾਜ ਕਾ, ਤੂੰ ਹੀ ਪਾਲਕਾ, ਜੇ ਤੂੰ ਨਾ ਹੋਵੇ ਇਸਦਾ ਰੁਲ ਕੇ ਮਰ ਜਾ। ਇੱਕ ਛੋਟੀ ਜਿਹੀ ਰੁਕਦੀ ਨਾ ਨੇ, ਇਹਨੂੰ ਪਰਮੇਸ਼ਵਰ ਦੇ ਪਿਛਲੇ ਸੰਸਕਾਰਾਂ ਦੁਆਰਾ ਭਰੋਸਾ ਸੀਗਾ। ਕਹਿਣ ਲੱਗੀ ਆਪਣੀਆਂ ਭੈਣਾਂ ਨੂੰ, ਇਹ ਜਿਹੜਾ ਤੁਸੀਂ ਕਰਦੇ ਹੋ ਇਹ ਧਾਰਮਿਕ ਗੱਲ ਦੇ ਖਿਲਾਫ ਹੈ, ਇਹ ਸਭ ਨੂੰ ਪਰਮੇਸ਼ਵਰ ਪਾਲਦਾ, ਕੋਈ ਕਿਸੇ ਦਾ ਪਿਤਾ ਪਤਾ ਨਹੀਂ ਪਾਲਦਾ। ਲੜਕੀ ਕਹਿੰਦੀ ਬੜੇ ਬੜੇ Thank you. छोटी लड़की रजनी कहती भाई सारी दुनिया परमेश्वर का रिश्ता खांदी है। फिर उन्होंने अपने पिता ने कहा कहती है वो हरख गया हंकारी कहेगा मैं तेनू ऐसे का साजू करांगा पिंगलेना कहेगी पिता जी मेरी तरह लगते जो बिच पिंगलाई होगा जो मेरी तरह लग जाए कि पिंगलाई है फिर मैं पिंगलाई मिलेगा पर मैं तेरा दिता नहीं खानी परमेश्वर रिंदा तो खानी और इस तरह पिंगले न उसकी शादी करती उन्हें नाराज नहीं आई भी मेरे का नाम एक पिंगलाई लिखा हुआ थी फिर तो चक लिया फिरती रही हौली हौली अंदर सरसा और चली गई उतो बादशाह महाराज जी जवानी तोड़ते सन ली नहीं सी पंजे पातशाह महाराज जी ने भी हुक्म करता जी उत्थे इस तरह तलाब बनाने श्री अमृतसर साहब तो जिथे जगह सी ना वो टोकरी उत्थे रख के प्रशादा लैन चली गई पिंड चो वो कौन छपड़ी के नाउन कुत्ते बन जान वो जरा पिंगला पिंगला सी वह बैठा देखी गया भी इस पानी के कोई शक्ति है ये काले रंग तो चिट्टा कर देता अगर मैं ये बढ़ जा मेरे कोट तो शरीर ठीक हो सकता सर हौली हौली रुढ़ा 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 अपना बेड़ी की गर्मी का अंगूठा पा के पैसे बिच दिता छपड़ी के शरीर वह बल हो गया मैं थले रख के टोकरी उत्ते बैठा हूं फिर रजनी आए ने दूरों देखा भी तो कोई होर बंदा बैठा मेरे मेरा पति तो है नहीं है सर उन्हें दुकाया वो कहना नहीं तू कोई संसा ना कर मैं तेरा पति हाँ छपड़ी वेल की ताकत है कह लगी नहीं मैं नहीं मनगी जब भी वो गुरु का सिख आ गया फिरदा फिरदा पन्ने पातशाह महाराज इस गल की धूल के सन जब उसने सुनिया उसने सोचा भी यह गल ठीक है जी कहता वो कहेगा पन्ने पातशाह महाराज को चलो वो मुन्ने ने लड़की पन्ने पातशाह महाराज को चले गए पन्ने पातशाह महाराज से जो सरवाजा ने उन्हें सोचा भी हाँ यही है गल यही जगह जिथे अभी तलाब बना सारे पन्ने पातशाह कहे पुत्र तेरे जरा सिदक है ना तेरे सिदक ने सिदक न भाग लग्या तेरा रब तो भरोसा थी मेरी रोजी रब दंदा ये तेरा पति भी उस रब ने जानी कोर हटाता है असं भी उस जगह नहीं तोड़ देता वो फिर खराब रामदास सरूर जिसका नाम है इं फिर जरा रोजी दिता ना परमेश्वर पिता कहना ना मैं दिना नहीं परमेश्वर होंगे पश्चिमी अवतार खजर पीसा जी कह लग्या इंसान तेन मेरे बाप तो भरोसा नहीं है वो तो फड़कदा फिरना मेरा बाप तो इतना शक्तिशाली है तू इंसान हो के आगे जानवर कैसे पोशाकों दिखाई ने उन्हें कौन जानवर कट्ठा बोरिया भर के रखता कोई देखे जानवर बोले दस लोग दरख्तों पर उतर के थले चुम लग जाते हैं पर इंसान इंसान वो कहीं वो भरोसा नहीं है Thank you. ਜੰਤਰ ਆਗੇ ਨੇ ਨਾ 84 ਲੱਖ ਜੋ ਨੇ ਸਾਰੀ ਜਿਹੜੀ ਪਰਮੇਸ਼ਰ ਨੇ ਬਣਾਈ ਹੈ। 42 ਲੱਖ ਪਾਣੀ ਦੇ ਵਿੱਚ ਆ, 42 ਲੱਖ ਖੁਸ਼ਕੀ ਤੇ ਆ, ਸਾਰਿਆਂ ਨੂੰ ਪਰਮੇਸ਼ਰ ਰੋਜੀ ਦਿੰਦਾ। ਜਲ ਮੈਂ ਜੰਤੋ ਪਾਏ ਕੇ ਤਿਨਾ ਤੇ ਰੋਜੀ ਦੇ, ਉੱਥੇ ਹੱਥ ਨਾ ਚੱਲੇ ਨਾ ਕੋਈ ਤੁਰਸ ਕਰ, ਉੱਥੇ ਬਾਜ਼ਾਰ ਲੱਗੇ ਨੇ ਪਾਣੀ ਦੇ ਵਿੱਚ। ਦੇਖ ਲਓ ਕੋਈ ਜਾਨਵਰ ਭੁੱਖਾ ਮਰਦਾ ਦੇਖੇ, ਜਿਹੋ ਜਿਹਾ ਕਿਸੇ ਪੈਦਾ ਕਰਿਆ ਉੱਥੇ ਉਹੋ ਜਿਹੀ ਉਹਦਾ ਖਾਣਾ ਪੈਦਾ ਕਰਤਾ ਪਰਮੇਸ਼ਰ। ਤਾਂ ਹੀ ਤਾਂ ਸਵਾਮੀ ਤੁਲਸੀ ਦਾਸ ਜੀ ਨੇ ਰਮਾਇਣ ਦੇ ਵਿੱਚ ਲਿਖਿਆ, ਐਨ ਖਾਨ ਪਹਿਲੇ ਮਣੀ ਤਰ੍ਹਾਂ ਲਭ ਪਾਛੇ ਬਣਾ ਸਰੀਰ, ਤੁਲਸੀ ਸੰਸਾਰ ਮਾਨੀ ਮੰਨਦਾ ਕੀ। ਤੇਰੀ ਨੇਚਾ ਨਹੀਂ ਹੋਣਾ, ਤੇਰੀ ਭਰੋਸਾ ਨਹੀਂ, ਤੇਰੀ ਪਤਾ ਲੱਗ ਦਿੱਤਾ ਪਹਿਲਾਂ ਘੜੀ ਹੈ ਪਰਮੇਸ਼ਰ ਨੇ, ਬਾਅਦ ਤੈਨੂੰ ਜਨਮ ਦਿੱਤਾ। ਇੰਨਾ ਸ਼ਕਤੀਸ਼ਾਲੀ ਹੈ ਪਰਮੇਸ਼ਰ। ਆਓ ਚੌਥੇ ਪਾਤਸ਼ਾਹ ਮਹਾਰਾਜ ਜੀ ਦੇ 3 ਸੁਪੁੱਤਰ ਸਨ, ਬੜਾ ਪੇਸਤੀ ਜੰਗ ਸੀ। ਉਹਦੀ ਸੋਧਾ ਮਹਾਂਦੇਵ, ਉਹਦੀ ਸੋਧ ਅਰਜਨ ਦੇਵ ਸੀ। ਫਿਰ ਅਰਜਨ ਦੇਵ ਮਹਾਰਾਜ ਨੇ ਸੇਵਾ ਕਰੀ, ਹੁਕਮ ਮੰਨਿਆ, ਹੁਕਮ ਮੰਨਣ ਤੋਂ ਜਿਹੜੀ ਗੁਰਿਆਈ ਸੀ ਉਹ ਛੋਟੇ ਪੁੱਤਰ ਨੂੰ ਦੇ ਦਿੱਤੀ। ਪੁਰਖੀਆ ਔਖਾ ਹੋ ਗਿਆ, ਬਹੁਤ ਵੱਧ ਘੱਟ ਬੋਲਦਾ। ਇਸ ਤਰ੍ਹਾਂ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੋਗ ਜਗਾਉਂਦੇ ਨੇ। ਇਹ ਭਾਈ ਗੁਰਦਾਸ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੁਨਿਆਵੀ ਰਿਸ਼ਤੇ ਕਰਨੀ ਮਾਮਾ ਜੀ ਲੜਦੇ ਹੋਰ ਵਧੀਆ ਨਹੀਂ ਸਿੱਖ ਸੀ। ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਇਕੱਲੇ ਸੀ ਮਹਾਰਾਜ ਜੀ, ਉੱਧਰ ਆਗਰੇ ਚੱਲੀ ਵੀ ਗਏ ਸੀ। ਬਹੁਤ ਬੜੇ ਰਾਜੇ ਰਾਣਾ ਨੂੰ ਸਿੱਖ ਬਣਾ ਦਿੰਦੇ ਸੀ, ਭਾਰਤ ਵੀ ਨਾ ਜਵਾਨ ਦੇ ਵਿੱਚ ਕਾਹਦੀ ਆਤਮਾ ਨੂੰ। ਤਾਂ ਉਹਨਾਂ ਨੂੰ ਉੱਡਦੀ ਵੀ ਅੱਜ ਕੱਲ੍ਹ ਤਾਂ ਟੈਲੀਫੋਨ ਕੰਮ ਨੂੰ ਲਾਓ, ਜਦੋਂ ਬਲੈਸਟਿੰਗ ਗੱਲ ਹੋਣ ਲੱਗ ਜਾਂਦੀ ਹੈ ਉਹ ਟਾਈਮ ਹੌਲੀ 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 ਪਤਾ ਲੱਗਦਾ ਹੁੰਦਾ ਵੀ ਜੈਸੇ ਕਲਮੀਧਰ ਮਹਾਰਾਜ ਜੀ ਜਾਂ ਲੜਾਈ ਕਰਦੇ ਸਨ ਇੱਥੇ ਮਾਰ ਤੋਂ ਕੋਈ ਬੈਠੇ ਰਹਿੰਦੇ ਸੀ, ਨਾ ਕੋਈ ਦੱਸਦਾ ਸੀ ਨਾ ਬਾਤ, ਜਾਂ ਐਸਾ ਕੋਈ ਸਾਧਨ ਹੀ ਨਹੀਂ ਸੀ। ਜਾਂ ਜੰਗਲ ਅੰਡੇ ਦੀ ਮਾਰਨਾ, ਤੁਰਕ ਮਾਰ ਕੇ ਉੱਥੇ ਥੋੜ੍ਹਾ ਜਿਹਾ ਬਣਾ ਕੇ ਉੱਤੇ ਬੈਠ ਜਾਣਾ, ਵੀ ਸ਼ਿਵ ਪਾਤਸ਼ਾਹ ਮਹਾਰਾਜ ਜੀ ਰਹਿਰਾ ਪੜ੍ਹਦੇ ਹੁੰਦੇ ਸੀ ਉੱਥੇ ਬੈਠ ਕੇ। ਹੋਰ ਇਸ ਤਰ੍ਹਾਂ ਹੌਲੀ ਹੌਲੀ ਗੱਲ ਭਾਈ ਗੁਰਦਾਸ ਦੇ ਕੰਨਾਂ ਦੇ ਵਿੱਚ ਪਈ ਵੀ ਰਾਮਦਾਸ ਅਰਦਾਸ ਮਹਾਰਾਜ ਜੀ ਸਰੀਰ ਨੂੰ ਲੋਪ ਕਰਕੇ ਵੀ ਇਹ ਪਤਾ ਨਹੀਂ ਵੀ ਹੁਣ ਜੋਤ ਆ ਜਿਹੜੀ 3 ਸਾਲ ਬਾਅਦ ਨੇ ਕਿਹੜੇ ਉਹਨੂੰ ਦਿੱਤੀ ਹੈ, ਕਿੱਥੇ ਰੱਖੀ ਹੈ। ਖੈਰ ਇਸ ਤਰ੍ਹਾਂ ਉਹਨੇ ਕਿਹਾ ਵੀ ਦਰਸ਼ਨ ਕਰੀਏ ਚੱਲ ਕੇ, ਕਾਹਲਾ ਪੈ ਗਿਆ। ਨਾਲ ਹੋਰ ਨਵਤਵੰਤੇ ਸੱਜਣ ਬਡੋੜੇ ਅਮੀਰ ਲੋਕ ਨੇ ਹਿੰਦੂ, ਹੋਰ ਇਸ ਤਰ੍ਹਾਂ ਤਾਂ ਬਹੁਤ ਛੇਤੀ ਆ ਰਹੇ ਨੇ ਜ਼ਿਆਦਾ ਬਿਆਸ ਦੇ ਕਿਨਾਰੇ। ਹਾਂ ਭਾਗੇ ਦਾ ਮਹੀਨੇ ਉਹੀ ਵਿਆਸ ਚੜਿਆ ਰਹਿੰਦਾ, ਜਾਂ ਅਖਾੜਾ 'ਚ ਮੀਂਹ ਪੈ ਜਾਂਦਾ, ਸਰਸਾ ਜਾਂ ਮੀਂਹ ਪਵੇਗਾ ਜਾਂ ਸਰਸਾ ਭਰ ਜਾਏਗਾ, ਮਤਲਬ ਸੁੱਕ ਜਾਂਦਾ, ਥੋੜ੍ਹਾ ਜਿਹਾ ਖਾਲ ਜਿਹਾ ਬਗਦਾ ਹੁੰਦਾ। ਪਰ ਇਸ ਤਰ੍ਹਾਂ ਆ ਗਏ ਤੇ ਪਾਣੀ ਬਹੁਤ ਚੜਿਆ ਵਿਆਸ ਦੇ ਵਿੱਚ। ਭਾਈ ਗੁਰਦਾਸ ਜੀ ਕਹਿਣ ਲੱਗੇ ਬੇੜੀ ਵਾਲਿਆਂ ਨੇ ਵੀ ਸਾਨੂੰ ਪਿਆਰ ਦਿਖਾ ਦਿਓ, ਅਸੀਂ ਛੇਤੀ ਜਾਣਾ। ਜਿੱਥੇ ਪਿਆਰ ਹੁੰਦਾ ਗੁਰੂ ਕੋ ਉੱਥੇ ਬੜੀ ਤਾਂ ਹੁੰਦੀ ਆ ਮਿਲਣ ਦੀ, ਫਿਰ ਪੈਸਾ ਦਾ ਵੀ ਪਤਾ ਨਹੀਂ ਲੱਗਦਾ ਹੁੰਦਾ। ਉਹ ਕਹਿੰਦਾ ਵੀ ਮਿਲਾ ਠੀਕ ਹੈ, ਤੁਹਾਨੂੰ ਲਿਖਾਤ ਹੈ ਦੇਈਏ, ਤੇਰਾ ਬੇੜੀ ਵੀ ਰੁੜ ਜਾਣਗੇ ਵਿੱਚੋਂ, ਨਾਲ ਤੁਸੀਂ ਰੁੜ ਜਾਓਗੇ। ਕਾਹਲੇ ਸੀ ਸ਼ਕਤੀਸ਼ਾਲੀ, ਕਹਿਣਗੇ ਜਿਹੜੇ ਨਾਲ ਦੇ ਸਨ ਤੁਸੀਂ ਸਾਡੇ ਪਿੱਛੇ ਆਓ, ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਜੇ ਉਹਨੇ ਆ ਸਮੁੰਦਰ ਨੂੰ ਨਾ ਦਰਿਆ ਨੂੰ ਨਾ ਪਾਰ ਕਰਿਆ ਤਾਂ ਫਿਰ ਪ੍ਰਲੋਕ ਦੇ ਵਿੱਚ ਕਿਵੇਂ ਸਹਾਇਤਾ ਕਰੇਗਾ। ਇਹ ਪੜ੍ਹ ਕੇ ਮੇਰੇ ਪਿੱਛੇ ਆ ਗਏ ਸਾਰੇ। Thank you. ਚਰਨ ਰੱਖਿਆ ਸਾਰਾ ਪਾਣੀ ਧਰਤੀ ਚ ਪਤਾ ਨੀ ਕਿੱਧਰ ਗਮਨ ਹੋ ਗਿਆ, ਗੋਡੇ ਗੋਡੇ ਪਾਣੀ ਰਹਿ ਗਿਆ। ਉਹ ਪ੍ਰੇਮੀ ਪਿੱਛੇ ਸਾਈ ਗੁਰਦਾਸ ਜੀ ਮੂਹਰੇ ਸ਼ਬਦ ਪੜਦੇ ਪੜਦੇ ਪਾਰ ਚਲੇ ਗਏ। ਜਦ ਸਾਰੇ ਪਾਰ ਨਿਕਲ ਗਏ ਕਿਨਾਰੇ ਤੇ, ਉਵੇਂ ਪਾਣੀ ਫਿਰ ਨਿਕਲਿਆ ਧਰਤੀ ਚੋਂ ਉੱਤੇ, ਉਵੇਂ ਠਾਠਾ ਮਾਰ ਲਗਾ, ਛੱਲਾ ਮਾਰਦਾ ਬਾਹਰ ਨੀ ਛਿੜਦਾ ਚੜਦਾ। ਚਲੇ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਪਿਰਥੀਆ ਤੇ ਜਿਹੜਾ ਬੜਾ ਭਰਾ ਉਸ ਏਜੰਟ ਦੇ ਰੱਖੇ ਜਿਹੜੀ ਅੱਜ ਕੱਲ੍ਹ ਵੀ ਰੱਖ ਲੈਂਦੀ ਆ ਦੁਨੀਆਂ ਚਾਹ ਪਾਣੀ ਪਿਲਾ ਕੇ, ਤੇ ਫਿਰ ਮੂਹਰੇ ਉਪਮਾ ਕਰਦੇ ਹੁੰਦੇ ਨੇ ਜਿਵੇਂ ਮਾਤਾ ਨੇ ਅਜੀਤ ਸਿੰਘ ਪਾਲਕ ਲੈ ਲਿਆ ਨਹੀਂ ਨਾ, ਸੁਨਿਆਰਾ ਦਾ ਮੁੰਡਾ ਦਿੱਲੀ ਰਹਿੰਦੇ ਹੁੰਦੇ ਸਨ, ਹੋਰ ਲਾ ਲਿਆ ਆਪਣੇ ਘੋੜੇ ਲੈ ਗਏ ਤੇ ਉਕਣੇ ਮਹਾਰਾਜ ਜੀ ਮਾਨਕਾ ਜੀ ਲਾ ਕੇ ਚੜ ਕੇ ਗੁਰੂ ਬਣ ਕੇ ਸ਼ਹਿਰ ਦੇ ਵਿੱਚ ਗੇੜੇ ਦੇਣ ਲੱਗ ਗਿਆ। ਉਹਦੇ ਨਾਲ ਦੇ ਵੀ ਚਾਹ ਪੀਣ ਵਾਲੇ ਰੱਖੇ, ਉਹ ਕਰਦੇ ਆਉਂਦੇ ਗੁਰੂ ਸਾਹਿਬ ਜੀ ਆਉਂਦੇ ਨੇ ਦਰੋਹ ਦਰੋਹ, ਕਹਿੰਦੇ ਮਸੀਤਾਂ ਵੀ ਨਮਸਕਾਰਾਂ ਕਰਦੀਆਂ ਸਾਡੇ ਗੁਰੂ ਨੂੰ, ਤਾਂ ਤੇ ਮੁਸਲਮਾਨਾਂ ਨੇ ਸੁਣ ਲਿਆ ਫੜ ਲਿਆ ਫਿਰ ਮਗਰ ਕਿਹੜੇ ਭੁਲਾਤਾ ਗੁਰੂ ਪਣਾ। ਹਾਂ ਇਸ ਤਰ੍ਹਾਂ ਪੂਰੀ ਤਿਰਸੀ ਕੰਮ ਸੀ ਜਿਹੜਾ ਈਰਖਾ ਕਰਦਾ ਸੀ, ਉਹ ਪਹਿਲਾਂ ਤਾਂ ਸਾਰੀ ਸੰਗਤ ਉਹਦੇ ਕੋਲ ਆਉਂਦੀ ਸੀ, ਕੋਈ ਸੇਵਾ ਕਰਾਉਂਦਾ ਸੀ ਉਹਦੇ ਕੋਲ ਸੰਗਤਾਂ ਆਉਂਦੀਆਂ ਸਨ। ਅਰਜਨ ਦੇਵ ਮਹਾਰਾਜ ਜੀ ਤਾਂ ਉਮਰ ਦੇ ਛੋਟੇ ਸਨ, ਮਹਾਦੇਵ ਜੀ ਉਦੋਤੀ ਉਹਦਾ ਪਤਾ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ। ਸਾਰੀਆਂ ਸੰਗਤਾਂ ਮੂਹਰੇ ਮਸੰਦ ਛੱਡੇ ਹੋਏ ਸਨ ਮਸੰਦ, ਤੇ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ। ਪਰ ਪੰਜਵੇਂ ਪਾਤਸ਼ਾਹ ਮਹਾਰਾਜ ਬੇਪਰਵਾਹੀ ਚ ਬੈਠੇ ਨੇ ਮੈਨੂੰ ਬਸ, ਭਾਈ ਗੁਰਦਾਸ ਨੇ ਆ ਕੇ ਨਮਸਕਾਰ ਕਰੀ, ਨਮਸਕਾਰ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੋ ਆਪਣੀ ਭੈਣ ਜੀ ਨੂੰ ਮਿਲਿਆ ਨਾਲ ਹੋਰ ਪਤਵੰਤ ਸੱਜਣ, ਇਹ ਰਿਵਾਜ ਹੁੰਦਾ ਅੱਜ ਕੱਲ੍ਹ ਵੀ ਆ ਪਿੱਛੇ ਵੀ ਇਹੋ ਜਿਹਾ ਜਮਾਨਾ ਇਹੋ ਜਿਹਾ ਖਾਣ ਪਾਣ ਹੁੰਦਾ। ਪਿਛਲੇ ਜਮਾਨੇ ਵਿੱਚ ਕੋਈ ਪੁਰਾਣਾ ਪੁਰਾਣਾ ਆਉਂਦਾ ਤਾਂ ਉਸਨੂੰ ਸ਼ੱਕਰ ਕਿਉਂ ਦਿੰਦੇ ਸੀ, ਸ਼ੱਕਰ ਕਿਉਂ। ਅੱਜ ਕੱਲ੍ਹ ਤਾਂ ਭਾਂਤ ਭਾਂਤ ਦੇ ਆਉਂਦੇ ਨੇ ਨਾ ਪਕੌੜੇ ਨਿਕਲ ਕੇ, ਦੀਵਾਲੀ ਮਾਰਕੀਟ ਵੀ ਮਠਿਆਈ ਆਉਂਦੀ ਹੈ, ਪਤਾ ਹੀ ਨਹੀਂ ਕਿਵੇਂ ਬਣਾਈ ਹੁੰਦੀ ਆ, ਉਹ ਟੂਨਿਆਂ ਦੇ ਵਿੱਚ ਪਾਈ ਹੁੰਦੀ ਹੈ। ਔਰ ਇਸ ਤਰ੍ਹਾਂ ਦਾ ਜਿਹੋ ਜਿਹਾ ਜਮਾਨਾ ਹੋਇਆ ਖਾਣ ਪਾਣ ਹੋ ਜਾਂਦਾ। ਭਾਈ ਗੁਰਦਾਸ ਜੀ ਦੇ ਨਾਲ ਪ੍ਰੇਮੀ ਵੀ ਤਾਂ ਫਿਰ ਪ੍ਰਸ਼ਾਦ ਪਾਣੀ ਛਕਿਆ ਵਿਸੇ ਪ੍ਰਸ਼ਾਦੇ ਨਾਲ ਵੀ ਰੁਪਾ ਕਹਿੰਦੇ ਗੱਠੇ। ਭਾਈ ਗੁਰਦਾਸ ਜੀ ਦਾ ਹੈਰਾਨ ਹੋ ਗਿਆ ਭਾਈ ਗੁਰਦਾਸ, ਕਹਿੰਦਾ 36 ਕਿਸਮ ਦੇ ਪਦਾਰਥ ਵੀ ਨੂੰ ਕੋਈ ਲੰਬੇ ਦੇ ਵਿੱਚ ਵਰਤਦੇ ਸਨ, ਆਹ ਕੀ ਹੋ ਗਿਆ, ਆਹ ਗੱਲ ਕਿਉਂ ਇਸ ਤਰ੍ਹਾਂ ਹੋ ਗਈ। ਨਾਲੇ ਮੇਰੇ ਨਾਲ ਪਤਵੰਤ ਸੱਜਣ ਆਏ ਹੋਏ ਨੇ, ਚਲਿਆ ਗਿਆ ਨੇ ਸ਼ਿਕਾਰ ਕਰੀ ਪੰਜਵੇਂ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜੀ ਇਹ ਤਾਂ ਗੁਰੂ ਦਾ ਲੰਗਰ ਹੈ, ਗੱਲ ਕੀ ਹੋ ਗਈ? ਉੱਥੇ ਤਾਂ ਗੱਠਿਆਂ ਨਾਲ ਰੋਟੀ ਵੀ ਨਹੀਂ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਸ ਤਰ੍ਹਾਂ ਦਾ ਹੁੰਦਾ ਹੀ ਰਹਿੰਦਾ। ਬਹੁਤ ਪੁੱਛਣ ਤੋਂ ਕਹਿੰਦੇ ਤੁਸੀਂ ਕਿਤੇ ਭੁੱਲਿਆ, ਇਹ ਜਿਹੜਾ ਪਿਰਸੀਆ ਮੇਰਾ ਬੜਾ ਭਰਾ ਹੈ ਨਾ, ਇਹ ਸਾਰੇ ਪਦਾਰਥ ਬਾਹਰ ਹੀ ਰੋਕ ਲੈਂਦਾ, ਅਸੀਂ ਆਪਣੀ ਮੌਤ ਬੈਠੇ। ਪਦਾਰਥ ਪਰਮੇਸ਼ਰ ਨੇ ਰੋਜੀ ਤਾਂ ਦੇਣੀ ਹੈ ਨਾ। ਕਹਿੰਦਾ ਮਹਾਰਾਜ ਫਿਰ ਅਸੀਂ ਕੋਈ ਉੱਦਮ ਕਰੀਏ? ਕਦੇ ਨਹੀਂ ਕਰਨਾ। ਜੇ ਤੁਸੀਂ ਉੱਦਮ ਕਰਨਾ ਪਰਮੇਸ਼ਰ ਨੂੰ ਮਿਲਣ ਵਾਸਤੇ ਉੱਦਮ ਕਰੋ, ਖਾਣ ਪੀਣ ਵਾਸਤੇ ਉੱਦਮ ਕਰਨਾ। ਕਹਿੰਦਾ ਵੀ ਅਸੀਂ ਕੁਛ ਕਰੀਏ? ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਠੀਕ ਹੈ, ਪਦਾਰਥ ਤਾਂ ਉਹ ਲੈ ਗਿਆ, ਪਰ ਚੌਥੇ ਪਾਤਸ਼ਾਹ ਮਹਾਰਾਜ ਜੀ ਮੇਰੇ ਅੰਦਰ ਨੇ, ਉਹਨਾਂ ਨੂੰ ਤਾਂ ਨਹੀਂ ਉਹ ਲਿਜਾ ਸਕਦਾ। ਮਹਾਰਾਜ ਤਾਂ ਮੇਰੇ ਅੰਦਰ ਆ, ਉਹਨੂੰ ਨਹੀਂ ਲਿਜਾ ਸਕਦਾ ਪਦਾਰਥ। ਇਹ ਤਾਂ ਕਦੇ ਥੋੜ੍ਹੇ ਹੋ ਗਏ, ਕਦੇ ਬਹੁਤ ਹੋ ਗਏ। ਜਦ ਉਹਨਾਂ ਨੇ ਕਿਹਾ ਵੀ ਅਸੀਂ ਉਪਾਅ ਕਰਦੇ ਹਾਂ, ਤਾਂ ਮਹਾਰਾਜ ਜੀ ਨੇ ਹੋਰ ਪੰਜ ਪੀਰ ਧਾਰਨ ਕਰੇ, ਸਾਰ ਪੁੱਛਣ ਮੈਂ ਜੰਤ ਪਾਏ ਤਾਂ ਕਾਰਜ ਕਰਦੇ ਕਰਦਾ ਰਿਹਾ। ਕਾਹਦੇ ਵਾਸਤੇ? ਕਾਹੇ ਮਨ ਚਿੱਤ ਵਾ ਉੱਦਮ, ਕਾਹਦੇ ਵਾਸਤੇ ਉੱਦਮ ਕਰਨਾ? ਮਾਇਆ ਵਾਸਤੇ? ਨਹੀਂ, ਮਾਇਆ ਵਾਸਤੇ ਉੱਦਮ ਨਹੀਂ ਕਰਨਾ। ਉੱਦਮ ਤਾਂ ਪਰਮੇਸ਼ਵਰ ਨੂੰ ਮਿਲਣ ਵਾਸਤੇ ਸਾਧਨ ਕਰਨਾ, ਉੱਦਮ ਨਾਲ ਸਾਧਨ ਲੈ। ਕਾਹਰੇ ਮਨ ਚਿੱਤ ਵਾ ਉੱਦਮ ਜਾ ਹਰ ਹਰ ਜੀ ਪਲਿਆ, ਸਾਰ ਪੁੱਛਣ ਮੈਂ ਜੰਤ ਪਾਏ ਤਾਂ ਕਾਰਜ ਕਰਦੇ ਕਰਦਾ ਰਿਹਾ। ਪਰਮੇਸ਼ਰ ਨੇ ਹਰ ਇੱਕ ਦੀ ਰੋਜੀ ਦੇਣੀ ਹੈ, ਭਾਈ ਗੁਰਦਾਸ ਜੀ ਉਹ ਕਹਿੰਦਾ ਉੱਦਮ। ਔਰ ਉਸੇ ਤਰ੍ਹਾਂ ਜਿਵੇਂ ਰਵਿਦਾਸ ਜੀ ਕੰਮ ਘੱਟ ਕਰਦੇ ਸਨ, ਪਰਮੇਸ਼ਰ ਦੀ ਬੰਦਗੀ ਯਾਦਵ ਕਰਦੇ ਸਨ, ਉਹਨਾਂ ਨੂੰ ਚੰਗਾ ਨਾ ਲੱਗਿਆ। ਔਰ ਉਸੇ ਤਰ੍ਹਾਂ ਹੀ ਮਾਧੋ ਦਾਸ ਸਿੱਖ ਸੀ, ਚੌਥੇ ਪਾਤਸ਼ਾਹ ਮਹਾਰਾਜ ਜੀ ਦਾ ਉੱਦਮ ਦਾ ਸੀ ਕਸ਼ਮੀਰ ਕੱਲੀ ਕਾਬਲ। ਉਹ ਦੋ ਟਾਈਮ ਸਤਸੰਗ ਹੁੰਦਾ ਸੀ, ਸਿੱਖੀ ਦਾ ਪ੍ਰਚਾਰ ਕਰਦਾ ਸੀ। ਇੱਕ ਨੌਜਵਾਨ ਮੁੰਡਾ, ਉਹ ਰੋਜ਼ ਸੇਵਾ ਕਰਦਾ, ਕੰਮ ਘੱਟ ਕਰਦਾ, ਬਹੁਤ ਥੋੜ੍ਹਾ ਕੰਮ ਕਰਦਾ। ਉਸ ਸ਼ਹਿਰ ਦਾ ਸਕੂਲ ਸੀ, ਜਿਹੜਾ 10 ਵਜੇ ਤੋਂ ਬਾਅਦ ਫਿਰਦਾ ਦੇਖ ਲਿਆ ਨਾ, ਉਹਨੂੰ ਫਿਰ ਸੂਲੀ ਦਾ ਹੁਕਮ ਦੇ ਦਿੰਦੇ, ਆਪਾਂ ਫਾਸ਼ੀ ਕਹਿੰਦੇ ਹਾਂ। ਅੱਗੇ ਸੂਲੀ 'ਤੇ ਉਤਾਰ ਦਿੰਦੇ ਵੀ ਲੱਕੜੀ ਕਰਕੇ, ਉੱਤੇ ਟੱਡਰਾ ਕੇ ਉਹਦਾ ਥੱਲੇ ਨੂੰ ਵਿੱਚੀ ਨਿਕਲ ਜਾਂਦੀ ਸੀ। ਉਹ ਖੈਰ ਸੰਗਤ ਆ ਗਈ, ਜਿਹੜਾ ਨਿੱਕਾ ਸੀ ਸੇਵਾ ਕਰਦਾ ਰਿਹਾ, ਸੇਵਾ ਕਰਦਿਆਂ ਕਰਦਿਆਂ ਟਾਈਮ ਹੋ ਗਿਆ ਜਾਵੇ ਟਾਈਮ ਹੋਣ 'ਤੇ ਉਹਦੇ ਘਰ ਦੇ ਵੀ ਪਹਿਲਾਂ ਹੀ ਨਾਰਾਜ਼ ਸੀ, ਕਹਿੰਦੇ ਵੀ ਅੱਗੇ ਰਾਤ ਆਵੇ ਸਾਨੂੰ ਜਗਾਉਂਦਾ, ਉੱਥੇ ਸੌਣ ਨਹੀਂ ਦਿੰਦਾ। ਇਵੇਂ ਹੁੰਦਾ ਜਿਹੜੇ ਪਰਮਾਦੀ ਲੋਕ ਉਹਨਾਂ ਨੇ ਸੌਂ ਜਾਂਦੇ ਨੇ, ਜਿਹੜੇ ਭਜਨ ਪਾਠ ਵਾਲੇ ਨੇ ਉਹ ਫਿਰ ਔਲੇ ਹੋ ਜਾਂਦੇ ਨੇ, ਉਹ ਔਖੇ ਹੁੰਦੇ ਨੇ। ਉਸ ਲਈ ਉਹਦੇ ਨਾਲ ਕਹਿੰਦਾ ਵੀ ਫਲਾਣੇ ਮੁੱਲੇ ਸਾਡਾ ਘਰ ਆ, ਮੇਰੇ ਮਾਤਾ ਪਿਤਾ ਨੇ ਭਰਾ ਨੇ ਪੁੱਛ ਲਓ, ਮੈਂ ਮਾਧੋ ਦਾਸ ਕੋਲ ਆਇਆ, ਸੰਗਤ ਆਈ ਤੀ ਜਾਵੇ, ਅਤੇ ਇਸ ਕਰਕੇ ਮਾਧੋ ਦਾਸ ਕੋਲ ਲੈ ਗਏ। ਕਹਿੰਦੇ ਆ ਤੁਹਾਡੇ ਕੋਲ ਆਉਂਦਾ? ਕਹਿੰਦਾ ਹਾਂ ਭਾਈ, ਤਾਂ ਬਹੁਤ ਪ੍ਰੇਮੀ ਹੈ। ਤੁਸੀਂ ਕਹਿੰਦੇ ਮਹਾਤਮਾ ਦਾ ਦਿਆਲੂ ਸੀਗੇ, ਕਹਿੰਦੇ ਨਹੀਂ ਛਡਾਉਣ ਦੇ ਮਾਰੇ, ਮਹਾਤਮਾ ਦਿਆਲੂ ਹੁੰਦੇ ਨੇ। ਔਰ ਇਸ ਤਰ੍ਹਾਂ ਕਹਿੰਦੇ ਚਲੋ ਘਰ ਪੁੱਛ ਲਓ, ਮੇਰੇ ਘਰ ਨੂੰ ਲੈ ਗਏ। ਜਦ ਜਾ ਕੇ ਆਵਾਜ਼ ਉੱਥੇ ਬੋਲਿਆ ਉਹਦਾ ਮਾਤਾ ਪਿਤਾ, ਕਹਿਣ ਲੱਗੇ ਭਾਈ ਆ ਸਨਾਮ ਦਾ ਤੁਹਾਡਾ ਹੀ ਮੁੰਡਾ ਹੈ। ਉਹ ਕਹਿੰਦੇ ਸਾਡਾ ਨਹੀਂ ਹੈ, ਲੈ ਜੇ ਕਿੱਥੇ ਲਿਜਾਣਾ, ਕੰਮ ਨਹੀਂ ਤਾਂ ਕਰਦਾ ਗੁਰੂ। ਐਵੇਂ ਕਹਿੰਦੇ ਲੋਕ ਤਾਂ ਦੁਨੀਆ ਦਾ ਮਤਲਬ ਇਹ ਸਾਰੀ ਕੋਈ ਨਹੀਂ ਕਿਸੇ ਦਾ ਬੜੇ ਬਣਾਉਣ ਨਾਲ माता पिता ने जवाब देता कहते साडा लड़का नहीं पाई जिथे मर्जी लै दे उस राज ने पेश कर उन्होंने फैसला देता भी इसमें सूली चाड़ दो सूली गड्डी गई पूरा निका भी घबराया नहीं है लगे लिया के सूली तो सुकी लकड़ होंगी जब उस महापुरुषों की सेवा करने वाले निके नहीं उस सूली के उत्ते चढ़ाया गुरु को लगना छड़ दिया सूली ने हरी होगी निके ने लकड़ी के कोल उत्ते चाड़ना सी उन्हें लगना छड़ दतिया उस लकड़ी ने सुकी ने उस मौके जरा हाकमती नवाब उसने फैसला देता भी निका सूरू नहीं चाड़ना रहाई हो गया करो कर नहीं गया है करो की लेना हूं ना कर दिया अगर छड़ दे पहला फिर भी छुड़ाने ही जन देता नहीं फिर भी छड़ना ही पैना आपको अगे ही छड़ दे घर बार छड़ के कितने चले जाना नहीं पकड़ छड़नी है कर देंगे पदार्था की पकड़ छड़नी है ਆਪਾਂ ਹੋਰ ਪਾਸੇ ਨੂੰ ਲਾ ਲੈਂਦੇ ਹਾਂ ਗੱਲਾਂ। ਤਾਂ ਇਸ ਤਰ੍ਹਾਂ ਉਹ ਬਾਬੇ ਦਾਸ ਕੋਲ ਚਲਿਆ ਹੈਗਾ, ਸਾਰੀ ਗੱਲਬਾਤ ਜਾਵੇ ਤੁਸੀਂ ਮਹਾਰਾਜ ਜੀ ਇਸ ਤਰ੍ਹਾਂ ਕਰਕੇ ਮੇਰੇ ਘਰਦਿਆਂ ਨੇ ਕਹਿਤਾ ਵੀ ਇਹ ਤਾਂ ਸਾਡਾ ਮੁੰਡਾ ਨੀ, ਜਿੱਥੇ ਮਰਜ਼ੀ ਲੈ ਜਾਓ, ਮੇਰੀ ਹੁਕਮ ਹੋ ਗਿਆ ਇਸ ਨੂੰ ਸੂਈ ਚਾੜ ਦਿਓ। ਜਦ ਉਹ ਸੁੱਕੀ ਲੱਕੜੀ ਕੱਢ ਕੇ ਮੈਨੂੰ ਸੂਈ ਦੇ ਕੋਲ ਗਏ, ਸੂਈ ਨੇ ਲਗਰਾ ਛੱਡ ਦਿੱਤੀ, ਰਿਹਾਈ ਕਰਤਾ ਮੈਨੂੰ ਮਹਾਰਾਜ ਜੀ, ਮੈਂ ਹੁਣ ਆਪਦੇ ਡੇਰੇ ਰਿਹਾ ਕਰਾਂਗਾ। ਮਹਾਦੇਵ ਦਾਸ ਜੀ ਕਹਿਣ ਲੱਗੇ ਵੀ ਜਿਨ੍ਹਾਂ ਦੀ ਕਿਰਪਾ ਦੁਆਰਾ ਤੈਨੂੰ ਫਾਂਸੀ ਜਾਂ ਸੂਲੀ ਤੋਂ ਬਰੀ ਕੀਤਾ ਨਾ, ਚੱਲ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਚੱਲੀ। ਉਹ ਨਿੱਕਾ ਨਾਲ ਹੈ, ਹੋਰ ਸੰਗਤ ਬਹੁਤ ਹੈ ਆ ਗਏ। ਇਹ ਗੱਲਬਾਤ ਹੋ ਰਹੀ ਹੈ ਭਾਈ ਗੁਰਦਾਸ ਜੀ ਨਾਲ। ਕਾਹੇ ਮਨ ਚਿੱਤਵਾ ਦੂੰਗਾ ਆਹਾਰ ਅਰਜੀ ਉਪਰਿਆ, ਸਾਧ ਪੱਥਰ ਮੈਂ ਦਮ ਤੋਂ ਪਾਏ ਤਾਂ ਕਾਰਿਜ ਕਰਦੇ ਕਰ ਕਰਿਆ। ਮਾਧੋ ਜੀ ਦਾਸ ਜੀ ਨੇ ਆ ਕੇ ਨਮਸਕਾਰ ਕਰੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਤੁਹਾਡੀ ਸੰਗਤ ਕਰਕੇ ਇਸ ਵਿਚਾਰੇ ਗਰੀਬ ਬੱਚੇ ਦੀ ਰਿਹਾਈ ਹੋਈ ਹੈ। ਬਹਿ ਜਾਓ ਕਹਿੰਦੇ ਪ੍ਰੇਮ ਨਾਇਆ ਪੜੇ ਸਤ ਸੰਗਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸ਼ਾਦ ਪਰਮ ਪਲ ਪਾਇਆ, ਸੂਕੇ ਕਾਸ਼ਟ ਹਰਿਆ। ਇਹ ਤਾਂ ਸਾਡਾ ਗੁਰੂ ਸਰਬੱਗ ਗੁਰੂ ਗੁਰਬਾਣੀ ਗੁਰੂ ਸੁਹਾਗ ਤੇ ਦੁਨੀਆ ਗੁਰਮੁਖੋ, ਇਹ ਮਿੱਥਿਆਵਾਦੀ ਨਹੀਂ ਬਾਣੀ ਹੈ, ਇਹ ਤਾਂ ਸਤਵਾਦੀ ਹੈ। ਸਤਵਾਦੀ ਜੋ ਉਹ ਲਿਖਿਆ ਹੋਇਆ ਨਾ, ਉਹ ਇਸੇ ਤਰ੍ਹਾਂ ਹੀ ਹੋਇਆ ਹੋਇਆ। ਹਾਂ ਇਸ ਤਰ੍ਹਾਂ ਆਓ ਟਾਈਮ ਹੋ ਗਿਆ, ਪਹਿਲਾਂ ਨਿੰਮ ਸਾਹਿਬ ਦਾ ਪਾਠ ਹੋਵੇਗਾ, ਗੁਰੂ ਜੀ ਹਜ਼ੂਰ ਤੇ ਸਜ ਕੇ ਆਈ ਹੈ, ਫਿਰ ਗੁਰੂ ਸਤੋਤਰ ਪੜਿਆ ਜਾਵੇਗਾ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਹੁਕਮਨਾਮਾ ਸੁਣ ਕੇ ਆਪਾਂ ਆਪਣੇ ਕਰਾਂਗੇ। ਬੈਠ ਗਏ ਫਿਰ ਸਾਡਾ ਠੰਡਾ ਨਹੀਂ ਹੁੰਦਾ, ਤੱਤਾ ਹੀ ਰੱਖਣਗੇ। ਖਾਸ ਹੋ ਜਾਓ ਦੇਵਤਾ ਲੈ
ਜਾਓ